Takeaway.
ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਹੈਪੀ ਵਿਸਾਖੀ।
ਤੁਹਾਨੂੰ ਵੀ ਜੀ, ਸਾਡੇ ਸਾਰੇ ਲਿਸਨਰਸ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ
ਜੀ। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਧੰਨਵਾਦ। ਵਾਸੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਅੱਜ ਅਸੀਂ ਸਿਟੀ ਸਰੀ ਜਿਹੜੀ ਮੀਟਿੰਗ ਹੋਣੀ ਕਾਉਂਸਲ ਦੀ, ਉਹ ਵੀ ਬੜੀ ਅੱਜ ਇੰਪੋਰਟੈਂਟ ਮੀਟਿੰਗ ਆ। ਹੁਣ ਤੋਂ ਲੈ ਕੇ ਇਲੈਕਸ਼ਨ ਤੱਕ ਜਿੰਨੀਆਂ ਵੀ ਮੀਟਿੰਗਸ ਹੋਣਗੀਆਂ ਸਾਰੀਆਂ ਮਹੱਤਵਪੂਰਨ ਹੀ ਹੋਣਗੀਆਂ। ਉਹਦੇ ਵਿੱਚ ਇੱਕ ਤਾਂ ਨਿਊਟਨ ਨਾਲ ਰਿਲੇਟਿਡ ਇੱਕ ਪਲਾਨ ਆ, ਸਾਂਝਾ ਕੀਤਾ ਜਾਣਾ। ਇੱਕ ਉਹ ਪੁਲਿਸ ਦੀ ਵੀ ਆ ਪ੍ਰਾਇਓਰਟੀਜ਼ ਉੱਪਰ, ਉਹ ਵੀ ਅੱਜ ਵੋਟਿੰਗ ਹੋਣੀ ਆ। ਸੋ ਦੇਖਦੇ ਹਾਂ ਕਿ ਉਹਦੇ ਵਿੱਚੋਂ ਕੀ ਕੁਝ ਨਿਕਲਦਾ। ਉਹ ਸ਼ਾਮ ਨੂੰ ਅੱਜ ਉਹ ਹੋਣਾ। ਪਰ ਵਾਸੂ ਜੀ, ਅੱਜ ਜੇ ਇੰਟਰਨੈਸ਼ਨਲ ਪੱਧਰ ਤੋਂ ਜੇ ਗੱਲ ਸ਼ੁਰੂ ਕਰ ਲਈਏ, ਸਟ੍ਰੇਟ ਆਫ ਹਰਮੂਜ਼ ਨੂੰ ਲੈ ਕੇ, ਪਹਿਲਾਂ ਤਾਂ ਦੇਖੋ ਪਾਕਿਸਤਾਨ ਦੇ ਵਿੱਚ ਜੋ ਨੈਗੋਸੀਏਸ਼ਨਸ ਦਾ ਦੌਰ ਚੱਲਿਆ ਓਵਰ ਦ ਵੀਕਐਂਡ, ਉਹ ਬੇਸਿੱਟਾਂ ਨਿਕਲੀਆਂ ਨੈਗੋਸੀਏਸ਼ਨਸ, ਕਿਉਂਕਿ ਜੇ ਡੀ ਵੈਂਸ ਉੱਥੇ ਪਹੁੰਚੇ ਸੀ, ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਉਹ ਗਏ ਹੋਏ ਸਨ। ਈਰਾਨ ਦਾ ਵੀ ਵਫਦ ਉੱਥੇ ਪਹੁੰਚਿਆ ਹੋਇਆ ਸੀ ਅਤੇ ਜੇ ਡੀ ਵੈਂਸ ਨੇ ਉੱਥੋਂ ਜਾਣ ਤੋਂ ਪਹਿਲਾਂ ਸ਼ਨੀਵਾਰ ਨੂੰ ਇਹ ਗੱਲ ਆਖ ਦਿੱਤੀ ਕਿ ਭਾਈ ਇੱਥੇ ਕੁਛ ਨਹੀਂ ਬਣਿਆ, ਅਤੇ ਕਹਿੰਦੇ ਸਾਡੀ ਜਿਹੜੀਆਂ ਅਸੀਂ ਤਾਂ ਬਹੁਤ ਵਧੀਆ ਔਫਰਸ ਦਿੱਤੀਆਂ ਸੀ। ਈਰਾਨ ਅਜੇ ਵੀ ਨਹੀਂ ਮੰਨਦਾ ਕਿ ਨਿਊਕਲੀਅਰ ਵੈਪਨ ਅਸੀਂ ਕਹਿੰਦੇ ਹਾਂ ਵੀ ਤੁਸੀਂ ਨਾ ਬਣਾਓਗੇ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕਮਿਟ ਕਰੋ ਕਿ ਤੁਸੀਂ ਨਿਊਕਲੀਅਰ ਵੈਪਨ ਹਾਸਲ ਕਰਨ ਦਾ ਆਪਣਾ ਟੀਚਾ ਛੱਡੋਗੇ। ਕਹਿੰਦੇ ਈਰਾਨ ਵਾਲੇ ਇਸ ਗੱਲ 'ਤੇ ਨਹੀਂ ਆਉਂਦੇ। ਸੋ ਜੇ ਡੀ ਵੈਂਸ ਵੱਲੋਂ ਪ੍ਰਮੁੱਖ ਤੌਰ 'ਤੇ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ ਅਤੇ ਦੂਜੀ ਗੱਲ ਸੀ ਵੀ ਸਟ੍ਰੇਟ ਆਫ ਹਰਮੂਜ਼ ਨੂੰ ਖੋਲ੍ਹਣ ਬਾਰੇ, ਕਹਿੰਦੇ ਉਹ 'ਤੇ ਕੋਈ ਸਹਿਮਤੀ ਨਹੀਂ ਬਣੀ।
ਸੋ ਤਕਰੀਬਨ 20 ਤੋਂ 21 ਘੰਟੇ ਗੱਲਬਾਤ ਚੱਲੀ ਹੈ। ਸੋ ਮੈਰਾਥੋਨ ਟਾਕਸ ਹੋਈਆਂ ਲਗਾਤਾਰ, ਉਹ ਗੱਲਬਾਤ ਚੱਲਦੀ ਰਹੀ ਪਰ ਉਹਦੇ ਅੰਤ ਵਿੱਚ ਕੋਈ ਸਿੱਟਾ ਨਿਕਲਿਆ ਨਹੀਂ। ਸੋ ਅਮਰੀਕਾ ਦੀਆਂ ਜਿਹੜੀਆਂ ਮੰਗਾਂ ਸਨ ਉਹਨਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਇਹੀ ਸੀ ਕਿ ਈਰਾਨ ਆਪਣਾ ਨਿਊਕਲੀਅਰ ਪ੍ਰੋਗਰਾਮ ਖਤਮ ਕਰੇ ਅਤੇ ਯੂਰੇਨੀਅਮ ਐਨਰਿਚਮੈਂਟ ਖਤਮ ਕਰੇ, ਅਤੇ ਜਿਹੜਾ ਉਹਨਾਂ ਦਾ ਕੋਈ ਐਨਰਿਚਡ ਯੂਰੇਨੀਅਮ ਹੈ ਵੀ ਉਹ ਕੌਨਫਿਸਕੇਟ ਕੀਤਾ ਜਾਵੇ ਅਮਰੀਕਾ ਵੱਲੋਂ, ਕਿ ਅਮਰੀਕਾ ਵਾਲੇ ਉੱਥੋਂ ਲੈ ਜਾਣ। ਫਿਰ ਇੱਕ ਸੀ ਕਿ ਉਹਨਾਂ ਦੀਆਂ ਜਿਹੜੀਆਂ ਮੇਜਰ ਐਨਰਿਚਮੈਂਟ ਫੈਸਿਲਿਟੀਜ਼ ਨੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ, ਅਤੇ ਨਾਲ ਹੀ ਸੀ ਕਿ ਸਟੇਟ ਆਫ ਹਰਮੂਜ਼ ਨੂੰ ਖੋਲ੍ਹਿਆ ਜਾਵੇ ਅਤੇ ਹਮਾਸ, ਹਿਜ਼ਬੁੱਲਾ ਅਤੇ ਹੁਤੀ ਰੈਬਲਸ ਦੇ ਉੱਤੇ ਵੀ ਜਿਹੜੇ ਹਮਲੇ ਨੇ ਈਰਾਨ ਵੱਲੋਂ ਉਹ ਰੋਕੇ ਜਾਣ। ਸੋ ਜੇ ਡੀ ਵੈਂਸ ਨੇ ਕਿਹਾ ਕਿ ਇਹਦੇ ਵਿੱਚ ਮੇਨ ਸੀ ਕਿ ਉਹ ਨਿਊਕਲੀਅਰ ਪ੍ਰੋਗਰਾਮ 'ਤੇ ਮੰਨੇ ਨਹੀਂ, ਅਤੇ ਈਰਾਨ ਵੱਲੋਂ ਕਿਹਾ ਗਿਆ ਵੀ ਇਹਨਾਂ ਵਿੱਚੋਂ 2 ਤੋਂ 3 ਗੱਲਾਂ ਦੇ ਉੱਤੇ ਸਹਿਮਤੀ ਨਹੀਂ ਬਣੀ। ਸੋ ਇਸ ਤਰ੍ਹਾਂ ਦੇ ਬਿਆਨ ਆਏ। ਮੁੱਕਦੀ ਗੱਲ ਇਹ ਆ ਵੀ 21 ਘੰਟੇ ਜਿਹੜੀ ਗੱਲਬਾਤ ਚੱਲੀ ਉਹ ਕਿਸੇ ਸਿਰੇ ਲੱਗੀ ਨਹੀਂ, ਅਤੇ ਹੁਣ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਦੁਬਾਰਾ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਹ ਕਦੋਂ ਹੋਏਗੀ, ਕਿਵੇਂ ਹੋਏਗੀ, ਹੋਏਗੀ ਵੀ ਕਿ ਨਹੀਂ,
ਉਹਦਾ ਪਤਾ,
ਉਹਦਾ ਜੇ ਪੱਕਾ ਕੋਈ ਪਤਾ।
ਜਿਹੜੀ ਵਾਸੂ ਜੀ, 2 ਹਫ਼ਤਿਆਂ ਦੀ ਸੀਜ਼ ਫਾਇਰ 8 ਅਪ੍ਰੈਲ ਨੂੰ ਅਨਾਊਂਸ ਕੀਤੀ ਗਈ ਸੀ,
ਹਾਂਜੀ,
ਉਹ 22 ਅਪ੍ਰੈਲ ਨੂੰ ਐਕਸਪਾਇਰ ਹੋਣੇ ਆ, ਉਹ 14 ਦਿਨ। ਪਰ ਜਦੋਂ ਇਹ ਟਾਕਸ ਕਲੈਪਸ ਕਰ ਜਾਂਦੀਆਂ, ਹੁਣ ਕਈ ਇਹਨੂੰ ਕਲੈਪਸ ਕਹਿ ਰਹੇ ਨੇ, ਕਈ ਬ੍ਰੇਕਡਾਊਨ ਕਹਿ ਰਹੇ ਨੇ, ਕਈ ਕਹਿ ਰਹੇ ਵੀ ਨਹੀਂ ਅੱਡੇ ਗੱਲ ਨਹੀਂ ਆ, ਸਿਰਫ ਇਹ ਪਹਿਲਾ ਰਾਊਂਡ ਸੀ ਗੱਲਬਾਤ ਦਾ, ਇਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਨਿਕਲਿਆ ਨਹੀਂ, ਪਰ ਕੋਸ਼ਿਸ਼ਾਂ ਅਜੇ ਵੀ ਜਾਰੀ ਨੇ। ਸੋ ਇਹ ਸਭ ਹੋ ਰਿਹਾ, ਪਰ ਵਿੱਚੋਂ ਡੋਨਲਡ ਟਰੰਪ ਵੱਲੋਂ ਜਿਹੜੀ ਫਿਰ ਇੱਕ ਧਮਕੀ ਦੇ ਦਿੱਤੀ ਜਾਂਦੀ ਹੈ, ਜੋ ਕਿ ਹੁਣ ਲਾਗੂ ਵੀ ਕਰ ਦਿੱਤੀ ਗਈ ਹੈ ਯੂਐਸ ਨੇਵੀ ਵੱਲੋਂ, ਅੱਜ 10 ਵਜੇ ਈਸਟਰਨ ਸਮੇਂ ਤੋਂ, ਸੋ ਸਾਡੇ ਸਮੇਂ ਮੁਤਾਬਕ 7 ਵਜੇ ਤੋਂ। ਅਮਰੀਕਾ ਦੀ ਧਮਕੀ ਇਹ ਸੀ ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਸ਼ਿਪਸ ਨਿਕਲ ਰਹੀਆਂ ਨੇ ਜਿਨ੍ਹਾਂ ਨੇ ਕਿ ਇਹ ਈਰਾਨ ਦੇ ਪੋਰਟ ਤੋਂ ਆਉਣ ਜਾਣ ਕਰਨਾ ਹੈ, ਜਿਨ੍ਹਾਂ ਨੇ ਈਰਾਨ ਨੂੰ ਕੋਈ ਟੋਲ ਪੇ ਕੀਤਾ, ਅਸੀਂ ਉਹਨਾਂ ਦਾ ਰਾਹ ਰੋਕਾਂਗੇ ਕਿ ਜੇ ਕੋਈ UAE ਜਾਂ ਸਾਊਦੀ ਅਰੇਬੀਆ ਦੀ ਸ਼ਿਪ ਜਾਂਦੀ ਹੈ ਉਹਨੂੰ ਨਿਕਲਣ ਦਿੱਤਾ ਜਾਏਗਾ, ਪਰ ਬਾਕੀ ਸ਼ਿਪਸ ਨੂੰ ਅਸੀਂ ਉਹਨਾਂ ਦਾ ਰਾਹ ਰੋਕਾਂਗੇ। ਇੱਕ ਇਹਦਾ ਦੂਜਾ ਪਰਪਸ ਇਹ ਵੀ ਸੀ ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚ ਜਿਹੜੀਆਂ ਈਰਾਨ ਵੱਲੋਂ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਸੀ, ਪਿਛਲੇ ਦਿਨ ਈਰਾਨ ਨੇ ਇਹ ਕਹਿਤਾ ਸੀ ਵੀ ਸਾਨੂੰ ਪਤਾ ਹੀ ਨਹੀਂ ਉਹ ਕਿੱਥੇ ਨੇ, ਕੁਝ ਤਾਂ ਕਿਉਂਕਿ ਪਾਣੀ ਦੇ ਵਹਾਅ ਨਾਲ ਸ਼ਿਫਟ ਹੋ ਗਈਆਂ ਹੋ ਸਕਦੀਆਂ ਨੇ। ਸੋ US ਨੇਵੀ ਵੱਲੋਂ ਮਾਈਨ ਸਵੀਪਿੰਗ ਵੀ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਉਹ ਬਾਰੂਦੀ ਸੁਰੰਗਾਂ ਨੇ ਉਹਨੂੰ ਹਟਾਇਆ ਜਾਵੇ। ਪਰ ਜਿਹੜੀ ਟਰੰਪ ਦੀ ਧਮਕੀ ਸੀ ਕਿ ਸਿਰਫ ਈਰਾਨ ਤੋਂ ਆਉਂਦੀਆਂ ਜਾਂਦੀਆਂ ਸ਼ਿਪਸ ਨੂੰ ਹੀ ਅਸੀਂ ਰੋਕਾਂਗੇ, ਈਰਾਨ ਵੱਲੋਂ ਇਸ ਦੀ ਸਖ਼ਤ ਮੁਖਾਲਫਤ ਕਰਕੇ ਉਹਨਾਂ ਨੇ ਤਾਂ ਸਗੋਂ ਵੱਡੀ ਧਮਕੀ ਦਿੱਤੀ ਇੱਕ।
ਸੋ ਉਹਨਾਂ ਨੇ ਕਿਹਾ ਕਿ ਦੇਖੋ ਵੀ ਜੋ ਪਰਸ਼ੀਅਨ ਗਲਫ ਤੇ ਓਮਾਨ ਸੀ ਦੇ ਵਿੱਚ ਜੋ ਸਿਕਿਉਰਿਟੀ ਹੈ, ਇਟਸ ਆਈਦਰ ਫਾਰ ਐਵਰੀ ਵਨ ਔਰ ਫਾਰ ਨੋ ਵਨ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਈਰਾਨ ਦੇ ਪੋਰਟਸ ਜਾਂ ਈਰਾਨ ਦੀ ਕੋਸਟ ਤੋਂ ਆਉਣ ਜਾਣ ਵਾਲੇ ਜਹਾਜ਼ਾਂ ਨੂੰ ਹੀ ਰੋਕਣਾ, ਬਾਕੀ ਜਿਹੜੇ ਇੰਟਰਨੈਸ਼ਨਲ ਸ਼ਿਪਸ ਨੇ ਉਹਨਾਂ ਨੂੰ ਜੇ ਅਲਾਓ ਕਰਨਾ, ਕਹਿੰਦੇ ਅਸੀਂ ਨਹੀਂ ਅਲਾਓ ਕਰਾਂਗੇ। ਉਹਨਾਂ ਨੇ ਕਿਹਾ ਨੋ ਪੋਰਟ ਇਨ ਦਾ ਰੀਜਨ ਵਿਲ ਬੀ ਸੇਫ ਦੈਨ, ਵੀ ਜਾਂ ਤਾਂ ਸਾਰਿਆਂ ਵਾਸਤੇ ਸੁਰੱਖਿਅਤ ਆ ਜਾਂ ਕਿਸੇ ਵਾਸਤੇ ਵੀ ਨਹੀਂ। ਸੋ ਇਹਦੇ ਚੱਲਦੇ ਵੀ ਜਿਹੜੀ ਤੇਲ ਦੀਆਂ ਕੀਮਤਾਂ ਫਿਰ ਅਸਮਾਨੀ ਚੜਨਗੀਆਂ, ਚੱਲ ਰਹੀਆਂ
ਆਲਰੇਡੀ, ਹਾਂਜੀ, ਕਿਉਂਕਿ ਕੱਲ੍ਹ ਜਦੋਂ ਡੋਨਲਡ ਟਰੰਪ ਵੱਲੋਂ ਇਹ ਧਮਕੀ ਦਿੱਤੀ ਗਈ, ਉਸ ਤੋਂ ਬਾਅਦ ਏਸ਼ੀਅਨ ਟ੍ਰੇਡਿੰਗ ਦੇ ਵਿੱਚ ਜਿਹੜੇ ਤੇਲ ਦੀ ਕੀਮਤ ਸੀ ਵਾਸੂ ਜੀ, ਉਹਦੇ ਵਿੱਚ ਹੁਣ ਆਲਰੇਡੀ ਬ੍ਰੈਂਟ ਕਰੂਡ $100 ਤੋਂ ਉੱਪਰ ਹੈ, ਟ੍ਰੇਡ ਕਰਦਾ ਪਿਆ। ਇਹ ਇੱਕ ਸਮੇਂ 'ਤੇ $103-104 ਦੇ ਨੇੜੇ ਵੀ ਪਹੁੰਚ ਚੁੱਕਾ ਸੀ। ਸੋ ਆਲਰੇਡੀ ਮੋਰ ਦੈਨ $100 ਟਰੰਪ ਨੂੰ ਇੱਕ ਅਮਰੀਕਨ ਟਾਕ ਸ਼ੋਅ ਤੇ ਟੈਲੀਫੋਨ ਰਾਹੀਂ ਉਹ ਸ਼ਾਮਲ ਹੋਏ ਸੀ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਇਸ ਦੇ ਬਾਰੇ ਕੰਸਰਨ ਹੈਗਾ ਵੀ ਮਿਡ ਟਰਮ ਇਲੈਕਸ਼ਨ ਤੱਕ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਵੀ ਕੀ ਉਦੋਂ ਤੱਕ ਘੱਟ ਜਾਣਗੀਆਂ? ਕਹਿੰਦੇ ਹੋ ਸਕਦਾ ਘੱਟ ਜਾਣ, ਹੋ ਸਕਦਾ ਨਾ ਘਟਣ, ਹੋ ਸਕਦਾ ਇਸ ਤੋਂ ਹੀ ਵੱਧ ਜਾਣ।
ਕੁਇੰਟੈਸੈਂਸ਼ੀਅਲ ਟਰੰਪ।
ਹਾਂ,
ਸੋ ਕਈ ਤਾਂ ਲੱਗਦਾ ਕਿ ਉਹਨਾਂ ਨੂੰ ਇਸ ਚੀਜ਼ ਦਾ ਸਵਾਦ ਆਉਂਦਾ, ਉਹ ਚਾਹੁੰਦੇ ਕਿ ਇਸ ਤਰ੍ਹਾਂ ਦੀ ਜਿਹੜੀ ਅਨਿਸ਼ਚਿਤਤਾ ਹੈ ਕਿ ਜਿਹੜੇ ਸਾਰੇ ਲਿਵਰਸ ਨੇ ਦੇਖੋ ਮੇਰੇ ਕੋਲ ਨੇ, ਕਿ ਵੀ ਜਦੋਂ ਮੈਂ ਰੀਅਲ ਇਸਟੇਟ ਡਿਵੈਲਪਰ ਹੁੰਦਾ ਸੀ ਵੀ ਉਦੋਂ ਅਸੀਂ ਸਰਕਾਰ ਨੂੰ ਪੁੱਛਦੇ ਹੁੰਦੇ ਸੀ ਕਿ ਕਿੱਦਾਂ ਹੋਏਗਾ, ਕਿੱਥੇ ਕਿਹੜੀ ਡਿਵੈਲਪਮੈਂਟ ਹੋਏਗੀ, ਹੁਣ ਹੋਏਗੀ ਕਿ ਨਹੀਂ, ਤੇਲ ਦੀਆਂ ਕੀਮਤਾਂ ਵਧਣਗੀਆਂ ਕਿ ਘਟਣਗੀਆਂ, ਵੀ ਹੁਣ ਸਾਰੇ ਲੀਵਰਸ ਮੇਰੇ ਹੱਥ ਵਿੱਚ।
ਇਹ ਉਹ ਗੱਲ ਹੋ ਗਿਆ ਨਾ ਵੀ ਜਿਹੜੇ ਵੀ ਜਿਹਦੇ ਕੋਲ ਬੱਲਾ ਆ ਗਿਆ, ਜਿਹੜਾ ਬੱਚਾ ਸੀਗਾ ਜਿਹਨੂੰ ਖੇਡਣਾ ਖੁਡਣਾ ਆਉਂਦਾ ਨਹੀਂ ਸੀ, ਬੱਲਾ ਉਹਦੇ ਕੋਲ ਆ ਗਿਆ, ਫਿਰ ਉਹ ਆਪਣੀ ਪੂਰੀ ਧੌਂਸ ਜਮਾਉਂਦਾ ਸੀ।
ਬਿਲਕੁਲ ਉਹੀ ਚੀਜ਼ ਹੈ।
ਸੋ ਅੱਛਾ ਵਾਸੂ ਜੀ, ਜਦੋਂ ਦੀ ਇਹ ਸੀਜ਼ ਫਾਇਰ ਅਨਾਊਂਸ ਹੋਈ 8 ਅਪ੍ਰੈਲ ਤੋਂ, ਦੇਖੋ ਆਮ ਤੌਰ 'ਤੇ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਜਿਹੜੀਆਂ ਵੈਸਲਸ ਗੁਜ਼ਰਦੀਆਂ ਨੇ ਔਨ ਐਵਰੇਜ ਦਿਹਾੜੀ ਦੀਆਂ 100 ਤੋਂ 135 ਜਿਹੜੇ ਉੱਥੋਂ ਸ਼ਿਪਸ ਨਿਕਲਦੀਆਂ ਨੇ, ਪਰ ਜਦੋਂ ਦੀ ਇਹ ਸੀਜ਼ ਫਾਇਰ ਅਨਾਊਂਸ ਹੋਈ ਹੈ ਮਰੀਨ ਟਰੈਕਰਸ ਦਾ ਇਹ ਕਹਿਣਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 40 ਸ਼ਿਪਸ ਹੀ ਨਿਕਲੀਆਂ ਨੇ ਟੋਟਲ, ਨੋਟ ਪਰ ਡੇ ਟੋਟਲ 40 ਸ਼ਿਪਸ।
ਸੋ ਕਹਿਣ ਨੂੰ ਸੀਜ਼ ਫਾਇਰ ਆ, ਸੋ ਸੀਜ਼ ਫਾਇਰ ਤੋਂ ਲੈ ਕੇ ਹੁਣ ਤੱਕ, ਸੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ 100 ਤੋਂ 135 ਜਹਾਜ਼ ਰੋਜ਼ ਨਿਕਲਦੇ ਸੀ, ਤੇ ਉਸ ਤੋਂ ਬਾਅਦ ਤਾਂ ਫਿਰ ਕਾਫੀ ਜ਼ਿਆਦਾ ਇਹ ਕੰਮ ਘੱਟ ਗਿਆ ਸੀ। ਸੀਜ਼ ਫਾਇਰ ਤੋਂ ਬਾਅਦ ਹੁਣ ਕਿਹਾ ਗਿਆ ਵੀ ਟੋਟਲ 40 ਜਹਾਜ਼, 40 ਤੋਂ ਥੋੜੇ ਜ਼ਿਆਦਾ ਕਹਿੰਦੇ ਉੱਥੋਂ ਨਿਕਲੇ,
ਮਤਲਬ ਦਿਹਾੜੀ ਦੇ 8 ਜਾਂ 9 ਜਹਾਜ਼ ਹੀ ਉੱਥੋਂ ਨਿਕਲਦੇ ਪਏ ਨੇ, ਐਜ਼ ਕੰਪੇਅਰ ਟੂ ਮੋਰ ਬਿਟਵੀਨ 100 ਐਂਡ 135।
ਬਿਲਕੁਲ, ਤੇ ਜਦੋਂ ਡੋਨਲਡ ਟਰੰਪ ਨੇ ਇਹ ਗੱਲ ਕਹੀ ਹੈ ਕਿ ਅਸੀਂ ਅੱਜ ਸਵੇਰੇ 7 ਵਜੇ ਤੋਂ ਸਟੇਟ ਨੂੰ ਰੋਕਾਂਗੇ, ਉਹਦੇ ਵਿੱਚ ਇਸ ਤਰ੍ਹਾਂ ਅਸੀਂ ਅੜਿੱਕੇ ਪਾਵਾਂਗੇ ਜਿਹੜੇ ਜਹਾਜ਼ ਇਰਾਨ ਦੇ ਪੋਰਟਸ ਜਾਂ ਕੋਸਟ ਤੋਂ ਆ ਜਾ ਰਹੇ ਹੋਣਗੇ ਉਹਨਾਂ ਵਾਸਤੇ। ਉਸ ਤੋਂ ਬਾਅਦ IRGC ਵੱਲੋਂ ਇਹ ਕਿਹਾ ਗਿਆ ਕਿ ਸਟੇਟ ਦੇ ਵਿੱਚ ਅਜੇ ਵੀ ਜਿਹੜਾ ਮੁਕੰਮਲ ਕੰਟਰੋਲ ਹੈ, ਫੁੱਲ ਕੰਟਰੋਲ, ਉਹ ਇਰਾਨ ਦੇ ਕੋਲ ਹੀ ਹੈ, IRGC ਦੇ ਕੋਲ ਹੀ ਹੈ। ਸੋ ਹੁਣ 7 ਵਜੇ ਨੂੰ ਅਜੇ ਅੱਧਾ ਘੰਟਾ ਪੂਰਾ ਹੋਇਆ, 7:30 ਵਜੇ
ਨੇ,
ਸੋ ਉੱਥੋਂ ਕੀ ਰੈਪਰਕਸ਼ਨ ਹੋਈਆਂ ਨੇ, ਕਿਤੇ ਕੋਈ ਕੌਨਫਲਿਕਟ ਤਾਂ ਨਹੀਂ ਵੱਧ ਜਾਂਦਾ ਕਿਤੇ, ਕਿ ਜੇ ਇਰਾਨੀਅਨ ਜੇ ਅਮੈਰੀਕਨ ਨੇਵੀ ਉੱਥੇ ਬਲੋਕੇਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ IRGC ਕਹਿੰਦੇ ਵੀ ਕੰਟਰੋਲ ਸਾਡਾ, ਤੇ ਫਿਰ ਕਿਤੇ ਉੱਥੇ ਨੇਵਲ ਕੰਫਲਿਕਟ ਤਾਂ ਨਹੀਂ ਸ਼ੁਰੂ ਹੋ ਜਾਏ?
ਇਰਾਨ ਦੀਆਂ ਜਿਹੜੀਆਂ ਆਰਮਡ ਫੋਰਸਿਸ ਨੇ ਵਾਸੂ ਜੀ, ਉਹਨਾਂ ਨੇ ਇੱਕ ਤੇ ਇਹ ਕਿਹਾ ਕਿ ਜਿਹੜੀਆਂ ਰਿਸਟ੍ਰਿਕਸ਼ਨ ਇਸ ਤਰ੍ਹਾਂ ਦੀਆਂ ਅਮਰੀਕਾ ਨੇ ਲਗਾਈਆਂ ਨੇ ਇਹ ਇਲੀਗਲ ਨੇ, ਕਹਿੰਦੇ ਪਾਇਰੇਸੀ ਦੇ ਬਰਾਬਰ,
ਹਾਂਜੀ,
ਇਟਸ ਅਮਾਊਂਟਸ ਟੂ ਪਾਇਰੇਸੀ।
ਤੇ ਇਰਾਨ ਦੇ ਜਿਹੜੇ ਪਾਰਲੀਮੈਂਟਰੀ ਸਪੀਕਰ ਨੇ ਜਿਹੜੇ ਉੱਥੇ ਗਏ ਸੀ ਪਾਕਿਸਤਾਨ ਵਫਦ ਦਾ ਹਿੱਸਾ ਸਨ, ਜਿੱਦਾਂ ਹੀ ਉਹ ਵਾਪਸ ਪਹੁੰਚੇ ਨੇ ਤੇ ਉਹਨਾਂ ਨੇ ਵੀ ਆਉਂਦਿਆਂ ਹੀ ਜਦੋਂ ਦੇਖਿਆ ਕਿ ਵੀ ਜੇਡੀ ਵੈਂਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ, ਤੇ ਉਹਨਾਂ ਨੇ ਕਿਹਾ ਕਹਿੰਦੇ ਇਫ ਯੂ ਫਾਈਟ ਵੀ ਵਿਲ ਆਲਸੋ ਫਾਈਟ। ਸੋ ਜਿਹੜੇ ਪੀਸ ਟਾਕਸ ਕਰਨ ਗਏ ਸਨ ਪਾਕਿਸਤਾਨ ਵਾਪਸ ਆ ਕੇ ਉਹੀ ਚੱਕਵੇਂ ਚੱਕਵੇਂ ਬਿਆਨ ਦੇ ਰਹੇ ਨੇ।
ਇਰਾਨੀਅਨ ਡੈਲੀਗੇਸ਼ਨ ਨੇ ਇਹ ਗੱਲ ਜ਼ਰੂਰ ਕਹੀ, ਇੱਕ ਇਹ ਵੀ ਗੱਲ ਆਈ ਸੀ ਕਿ ਜੇਡੀ ਵੈਂਸ ਨੇ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਤੀ, ਕਹਿੰਦੇ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ, ਕਿ ਜੇ ਕੋਈ ਸਿਆਣਪ ਵਰਦੇ ਜੇ ਇਹ ਗੱਲ ਕਹਿੰਦੇ ਨਾ ਵੀ ਓਕੇ ਜੀ 21 ਘੰਟੇ ਗੱਲ ਚੱਲੀ ਮੈਨੂੰ ਜਾਣਾ ਪੈਣਾ, ਪਰ ਗੱਲਬਾਤ ਬਾਕੀ ਜਾ ਰਹੀ ਹੈ ਕਰ ਰਹੇ ਹਾਂ, ਐਟਲੀਸਟ ਉਹਦੇ ਨਾਲ ਜਿਹੜੇ ਸੈਂਟੀਮੈਂਟ ਸੀ ਉਹ ਪਲੈਕੇਟ ਹੋਣੇ ਸੀ। ਗੱਲ ਵਿੱਚ ਇੱਕ ਦੋਸ਼ ਇਹ ਵੀ ਲੱਗੇ, ਇਰਾਨ ਦੇ ਡੈਪਟੀ ਫੋਰਨ ਮਿਨਿਸਟਰ ਨੇ ਗੱਲ ਇਹ ਆਖੀ, ਕਹਿੰਦੇ ਬੜੀ ਵਧੀਆ ਗੱਲਬਾਤ ਚੱਲ ਰਹੀ ਸੀ ਤੇ ਜੇਡੀ ਵੈਂਸ ਨੂੰ ਇਨ ਬਿਟਵੀਨ ਫੋਨ ਆ ਗਿਆ ਬੈਂਜਾਮਿਨ ਨੇਤਨਯਾਹੂ ਦਾ, ਤੇ ਬੈਂਜਾਮਿਨ ਨੇਤਨਯਾਹੂ ਦੀ ਕਾਲ ਆਉਣ ਤੋਂ ਬਾਅਦ ਅਮਰੀਕਾ ਦਾ ਜਿਹੜਾ ਫੋਕਸ ਸੀਗਾ ਉਹ ਸ਼ਿਫਟ ਹੋ ਗਿਆ, ਕਹਿੰਦੇ ਨਹੀਂ ਤੇ ਬਹੁਤ ਸਹੀ ਲੀਹ ਤੇ ਗੱਲ ਪਈ ਹੋਈ ਸੀ। ਇਸ ਗੱਲ ਨੂੰ ਭਾਵੇਂ ਇਰਾਨ ਦੇ ਡੈਪਟੀ ਫੋਰਨ ਮਿਨਿਸਟਰ ਨੇ ਤਾਂ ਆਖਿਆ, ਪਰ ਅਮਰੀਕਾ ਵੱਲੋਂ ਜਾਂ ਕਿਸੇ ਵੀ ਹੋਰ ਪਾਸਿਓਂ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਕੀ ਜੇਡੀ ਵੈਂਸ ਨੂੰ ਫੋਨ ਨੇਤਨਯਾਹੂ ਦਾ ਡਿਊਰਿੰਗ ਦਾ ਕਨਵਰਸੇਸ਼ਨ ਆਇਆ, ਕਿਉਂਕਿ ਦੂਜੀ ਰਿਪੋਰਟ ਇੱਕ ਇਹ ਆਉਂਦੀ ਪਈ ਹੈ ਕਿ ਇਹ ਗੱਲਬਾਤ ਖਤਮ ਹੋਣ ਤੋਂ ਬਾਅਦ ਜੇਡੀ ਵੈਂਸ ਨੇ ਨੇਤਨਯਾਹੂ ਨੂੰ ਕਾਲ ਕਰਕੇ ਦੱਸਿਆ ਜ਼ਰੂਰ ਕਿ ਗੱਲਬਾਤ ਕੀ ਚੀਜ਼ ਹੋਈ,
ਡੀਬਰੀਫ ਕੀਤਾ। ਤੇ ਡੋਨਲਡ ਟਰੰਪ ਨੇ ਵੀ ਪੋਸਟ ਪਾਈ ਇੱਕ ਬੜੀ ਲੰਬੀ ਚੌੜੀ ਟਰੂਥ ਸੋਸ਼ਲ ਤੇ, ਉਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਸਾਡੀ ਡੈਲੀਗੇਸ਼ਨ ਗਈ ਸੀ ਉਹਨਾਂ ਨੇ ਮੈਨੂੰ ਆ ਕੇ ਡੀਬਰੀਫ ਕੀਤਾ, ਗੱਲਬਾਤ ਕਿਸੇ ਸਿਰੇ ਲੱਗੀ ਨਹੀਂ, ਤੇ ਉਹਦੇ 'ਚ ਉਹਨਾਂ ਸਾਰਾ ਬੜੀ ਲੰਬੀ ਪੋਸਟ ਪਾ ਕੇ ਐਕਸਪਲੇਨ ਕੀਤਾ, ਫਿਰ ਉਹਨਾਂ ਕਿਹਾ ਵੀ ਅਸੀਂ ਬਲੋਕੇਟ ਜਿਹੜਾ ਆਰਡਰ ਕਰ ਰਹੇ ਹਾਂ। ਤੇ ਇਰਾਨ ਵੱਲੋਂ ਵਿਜੇ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਸੋ ਇਸ ਪੀਸ ਟਾਕਸ ਤੋਂ ਬਾਅਦ ਉਹਨਾਂ ਵੱਲੋਂ ਸੰਕੇਤ ਅਜਿਹੇ ਦਿੱਤੇ ਗਏ ਕਿ ਕਈ ਚੀਜ਼ਾਂ 'ਤੇ ਸਾਡੀ ਸਹਿਮਤੀ ਬਣੀ ਹੈ। ਦੇਖੋ ਜੇ ਇੱਕ ਚੀਜ਼ 'ਤੇ ਸਹਿਮਤੀ ਨਹੀਂ ਬਣੀ ਤਾਂ ਟਾਕਸ ਤੋਂ ਬਾਅਦ ਜਿਹੜਾ ਮੀਡੀਆ ਕਮਿਊਨੀਕੇਸ਼ਨ ਆ ਉਹਦੇ 2 ਤਰੀਕੇ ਹੋ ਸਕਦੇ। ਕੋਈ ਤੁਸੀਂ ਇਹ ਕਹਿ ਸਕਦੇ ਹੋ ਕਿ ਯਾਰ 100 ਦੇ ਵਿੱਚੋਂ 99 ਮਸਲਿਆਂ ਦੇ ਉੱਤੇ ਸਾਡੀ ਸਹਿਮਤੀ ਬਣ ਗਈ ਹੈ, ਉਹਦੇ ਨਾਲ ਕੀ ਹੈ ਕਿ ਓਵਰਆਲ ਜੋ ਸਿਚੁਏਸ਼ਨ ਆ ਉਹ ਥੋੜ੍ਹੀ ਕੂਲ ਡਾਊਨ ਹੋਏਗੀ, ਓਵਰਆਲ ਮਾਰਕੀਟਸ ਦੇ ਵਿੱਚ, ਵਰਲਡ ਦੇ ਵਿੱਚ, ਥੋੜ੍ਹੀ ਗਲੋਬਲ ਪੋਲੀਟਿਕਸ ਦੇ ਵਿੱਚ ਥੋੜ੍ਹੀ ਸਟੇਬਿਲਿਟੀ ਆਉਣ ਦੇ ਆਸਾਰ ਨੇ, ਇੱਕ ਚੰਗਾ ਇੱਕ ਅਗਾਂਹ ਵਧੂ ਕਦਮ ਹੋਏਗਾ। ਦੂਜਾ ਇਹ ਹੁੰਦਾ ਕਿ ਜੀ ਨਹੀਂ ਜੀ ਸਾਰੀ ਗੱਲਬਾਤ ਇੱਕ ਮੁੱਦੇ ਤੇ, ਜਿਹੜਾ ਮੇਨ ਮੁੱਦਾ ਹੈ ਉੱਥੇ ਸਾਡੀ ਸਹਿਮਤੀ ਨਹੀਂ ਬਣੀ, ਇਸ ਕਰਕੇ ਦ ਟਾਕਸ ਦੇ ਬ੍ਰੋਕਡਾਊਨ। ਸੋ ਗੱਲ ਕਹਿਣ ਦੇ 2 ਤਰੀਕੇ ਨੇ,
ਜਦਕਿ
ਇਰਾਨ ਨੇ ਕਿਹਾ ਕਹਿੰਦੇ ਬਹੁਤੇ ਮਸਲਿਆਂ 'ਤੇ ਸਾਡੀ ਸਹਿਮਤੀ ਬਣੀ, 2-3 ਤੇ ਨਹੀਂ ਬਣੀ, ਤੇ ਜੇਡੀ ਵੈਂਸ ਵੱਲੋਂ ਕਿਹਾ ਗਿਆ ਕਿ ਜੇ ਟਾਕਸ ਬ੍ਰੋਕਡਾਊਨ ਬਿਕੋਜ਼ ਸਾਡੀ ਨਿਊਕਲੀਅਰ ਵਾਲੀ ਮੰਗ 'ਤੇ ਉਹ ਰਾਜ਼ੀ ਨਹੀਂ ਹੋ।
ਜਦਕਿ ਇੰਨਾ ਪਹਿਲਾਂ ਹੀ ਇਸ ਗੱਲਬਾਤ ਵਾਸਤੇ ਜਾਣ ਤੋਂ ਪਹਿਲਾਂ ਜੇ ਡੀ ਵੈਂਸ ਦਾ ਬਿਆਨ ਇੱਕ ਇਹ ਵੀ ਸੀ ਕਿ ਕਹਿੰਦੇ ਦੇਖੋ ਪਹਿਲਾਂ 15 ਪੁਆਇੰਟਸ ਦਾ ਪਲਾਨ ਸੀਗਾ, ਫਿਰ 10 ਦਾ ਪਲਾਨ ਆਇਆ। ਕਹਿੰਦੇ ਜੇ ਤੁਸੀਂ ਇਹ ਕਹਿੰਦੇ ਹੋ ਵੀ 2-3 ਤੇ ਸਹਿਮਤੀ ਨਹੀਂ ਬਣ ਰਹੀ, ਦੂਜੇ ਪਾਸਿਓਂ ਵੇਖੋ ਵੀ ਕਈਆਂ ਤੇ ਸਹਿਮਤੀ ਬਣ ਵੀ ਗਈ ਆ। ਸੋ ਜੇ ਡੀ ਵੈਂਸ ਨੇ ਇਹਨਾਂ ਟਾਕਸ ਵਾਸਤੇ ਜਾਣ ਤੋਂ ਪਹਿਲਾਂ ਇਹੋ ਜਿਹਾ ਬਿਆਨ ਦਿੱਤਾ, ਪਰ ਉਹਨਾਂ ਟਾਕਸ ਤੋਂ ਬਾਅਦ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਬੋਲੀ ਸੀ ਬਦਲੀ ਹੋਈ।
ਤੇ ਹੁਣ ਜਦੋਂ ਪਾਕਿਸਤਾਨ ਨੇ ਕਿਹਾ ਕਿ ਅਸੀਂ ਦੁਬਾਰਾ ਗੱਲਬਾਤ ਹੋਲਡ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਇਰਾਨ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਗੱਲਬਾਤ ਲਈ ਤਿਆਰ ਹਾਂ। ਅਮਰੀਕਾ ਵੱਲੋਂ ਨਹੀਂ ਕੋਈ ਇਦਾਂ ਦਾ ਬਿਆਨ ਆਇਆ। ਤੇ ਹੁਣ ਵਿਜੇ ਜੀ ਦੂਜੇ ਪਾਸੇ ਉਹ ਫਰਾਈਡੇ ਬੈਂਜਮਿਨ ਨੇਤਨਯਾਹੂ ਨੇ ਇਹ ਵੀ ਕਹਿਤਾ ਸੀ ਕਿ ਅਸੀਂ ਲੈਬਨਾਨ ਦੇ ਨਾਲ ਡਾਇਰੈਕਟ ਟਾਕਸ ਕਰਾਂਗੇ, ਜਦਕਿ ਇਜ਼ਰਾਈਲ ਤੇ ਲੈਬਨਾਨ ਦੇ ਵਿਚਕਾਰ ਕੋਈ ਸਿੱਧੇ ਡਿਪਲੋਮੈਟਿਕ ਸੰਬੰਧ ਹੈ ਨਹੀਂ ਕਾਫੀ ਸਮੇਂ ਤੋਂ, ਪਰ ਉਹ ਕਹਿ ਰਹੇ ਨੇ ਕਿ ਅਸੀਂ ਲੈਬਨਾਨ ਦੀ ਸਰਕਾਰ ਨਾਲ ਗੱਲਬਾਤ ਕਰਾਂਗੇ ਵੀ ਜੇ ਤੁਸੀਂ ਹਿਜ਼ਬੁੱਲਾ ਨੂੰ ਕਿਸੇ ਤਰੀਕੇ ਕੰਟਰੋਲ ਕਰ ਸਕਦੇ ਹੋ ਤੁਸੀਂ ਕਰ ਲਓ, ਜੇ ਤੁਸੀਂ ਨਹੀਂ ਕਰ ਸਕਦੇ ਫਿਰ ਅਸੀਂ ਹਮਲੇ ਜਾਰੀ ਰੱਖਾਂਗੇ। ਸੋ ਇਹ ਇੱਕ ਸਿਰਫ ਕਹਿ ਲਓ ਕਿ ਇੱਕ ਡਿਸਟ੍ਰੈਕਸ਼ਨ ਹੀ ਸੀ। ਸੋ ਇਹਨੂੰ ਲੈ ਕੇ ਜਿਹੜੀਆਂ ਅਫੀਸ਼ੀਅਲ ਟਾਕਸ ਨੇ ਬਿਟਵੀਨ ਇਜ਼ਰਾਈਲ ਐਂਡ ਲੈਬਨਾਨ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਨੇ ਫਰੋਮ ਟਿਊਜ਼ਡੇ, ਤੇ ਉਹਦੇ ਵਿੱਚ ਅਮਰੀਕਾ ਦੇ ਵੀ ਜਿਹੜੇ ਰੈਪ੍ਰੈਜੈਂਟੇਟਿਵ ਹੋਣਗੇ। ਸੋ ਇਹ ਕਿਸਮ ਦੀਆਂ ਟ੍ਰਾਈਲੈਟਰਲ ਟਾਕਸ ਹੋਣਗੀਆਂ, ਪਰ ਇਹ ਇੱਕ ਡਿਸਟ੍ਰੈਕਸ਼ਨ ਜਿਹੀ ਆ, ਜਿਵੇਂ ਇੱਕ ਕੈਰਟ ਆ ਜੋ ਇਜ਼ਰਾਈਲ ਵੱਲੋਂ ਅਮਰੀਕਾ ਨੂੰ ਦਿੱਤੀ ਜਾ ਰਹੀ ਹੈ। ਅਮਰੀਕਾ ਨੇ ਕਿਹਾ ਹੋਣਾ ਨਾ ਵੀ ਸਾਡੀ ਬੜੀ ਥੂ ਥੂ ਹੋ ਰਹੀ ਆ, ਸਾਰਿਆਂ ਨੂੰ ਹੁਣ ਇਹ ਗੇਮ ਸਮਝ ਆਉਣ ਲੱਗ ਪਈ ਕਿ ਜਿੱਦਾਂ ਜਿੱਦਾਂ ਨੇਤਨਯਾਹੂ ਕਹਿ ਰਹੇ ਨੇ ਅਸੀਂ ਉਦਾਂ ਉਦਾਂ ਹੀ ਕਰ ਰਹੇ ਹਾਂ।
ਮੋਸਟ ਪਾਵਰਫੁਲ ਕੰਟਰੀ ਹੈ ਕੌਣ ਫਿਰ?
ਹਾਂ ਐਗਜੈਕਟਲੀ। ਸੋ ਨੇਤਨਯਾਹੂ ਨੇ ਅੱਗੋਂ ਕਹਿਤਾ ਚਲੋ ਠੀਕ ਆ ਵੀ ਤੁਸੀਂ ਫਿਰ ਉਹਨਾਂ ਨੂੰ ਇੱਦਾਂ ਕਹਿ ਦਿਓ ਕਿ ਅਸੀਂ ਦੇਖੋ ਲੈਬਨਾਨ ਤੇ ਇਜ਼ਰਾਈਲ ਦੇ ਵਿਚਕਾਰ ਗੱਲਬਾਤ ਕਰਵਾ ਰਹੇ ਹਾਂ ਕਿ ਅਸੀਂ ਸੁਪਰ ਪਾਵਰ ਹਾਂ।
ਅੱਛਾ ਵਾਸੂ ਜੀ, ਜੇ ਦੇਖਿਆ ਜਾਏ ਜੇ ਡੀ ਵੈਂਸ ਨਾ ਪਿਛਲੇ ਦਿਨਾਂ 2 ਪੇਪਰਾਂ 'ਚ ਫੇਲ ਹੋਏ ਆ, ਜਿੱਦਾਂ ਦੇਖਣਾ ਹੋਵੇ। ਇੱਕ ਤੇ ਆਹ ਜਿਹੜੀਆਂ ਇਰਾਨ ਵਾਲੀਆਂ ਟਾਕਸ ਪਾਕਿਸਤਾਨ 'ਚ ਹੋਈਆਂ 21 ਘੰਟਿਆਂ ਤੋਂ ਬਾਅਦ ਕਿਸੇ ਕਿਨਾਰੇ ਲੱਗੀਆਂ ਨਹੀਂ। ਦੂਜਾ, ਪਾਕਿਸਤਾਨ ਜਾਣ ਤੋਂ ਪਹਿਲਾਂ ਜੇ ਡੀ ਵੈਂਸ ਸੀਗੇ ਹੰਗਰੀ ਦੇ ਵਿੱਚ, ਹੰਗਰੀ ਦੇ ਵਿੱਚ ਉਹਨਾਂ ਨੇ ਇੱਕ ਕੈਂਪੇਨ ਇਵੈਂਟ ਦੇ ਵਿੱਚ ਹਿੱਸਾ ਲਿਆ ਸੀ ਜਿਹੜਾ ਕਿ ਵਿਕਟਰ ਔਰਬਨ, ਜਿਹੜੇ 16 ਸਾਲਾਂ ਤੋਂ ਉੱਥੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਹੀ ਆ ਨਾ ਉੱਥੇ, ਹਾਂ। ਸੋ ਉੱਥੋਂ ਦੇ ਪ੍ਰੈਜ਼ੀਡੈਂਟ ਸੀਗੇ, ਇਲੈਕਸ਼ਨ ਸੀ ਵੀਕੈਂਡ ਤੇ। ਵਿਕਟਰ ਔਰਬਨ ਜਿਹੜੇ ਕਿ ਟਰੰਪ ਦੇ ਹਮਾਇਤੀ ਨੇ, ਜਿਹੜੇ ਕਿ ਰਸ਼ੀਆ ਦੇ ਵੀ ਹਮਾਇਤੀ ਨੇ, ਉਹ 16 ਸਾਲਾਂ ਬਾਅਦ ਆਪਣਾ ਇਲੈਕਸ਼ਨ ਹਾਰ ਗਏ ਨੇ।
ਜੇ ਡੀ ਵੈਂਸ ਤੋਂ ਜੇ ਡੀ ਵੈਂਸ, ਡੋਨਲਡ ਟਰੰਪ ਨੇ ਕਿੰਨੀਆਂ ਸਾਰੀਆਂ ਪੋਸਟ ਪਾਈਆਂ ਸਨ ਵਿਕਟਰ ਔਰਬਨ ਦੇ ਹੱਕ ਵਿੱਚ ਕਿ ਜੀ ਇਸ ਤੋਂ ਵਧੀਆ ਕੋਈ ਲੀਡਰ ਨਹੀਂ, ਅਸੀਂ ਇਹਨੂੰ ਸਪੋਰਟ ਕਰ ਰਹੇ ਹਾਂ, ਤੁਸੀਂ ਸਾਰੇ ਇਹਨੂੰ ਵੋਟ ਪਾਓ। ਸੋ ਇਹ ਫੋਰਨ ਇੰਟਰਫੇਰੈਂਸ ਨਹੀਂ
ਹੈ,
ਚਾਈਨਾ ਕੁਛ ਵੀ ਕਰ ਦੇਵੇ ਤੇ ਇੱਥੇ ਸਾਡੇ ਇਨਕੁਆਇਰੀਆਂ ਬੈਠ ਜਾਂਦੀਆਂ ਨੇ।
ਸਾਡਾ ਨੀ, ਚਲੋ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਉੱਥੇ ਜਾ ਕੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ, ਫੋਨ ਤੇ ਸਪੀਕਰ ਤੇ ਟਰੰਪ ਨੂੰ ਲੈਂਦਾ।
ਸੋ ਇਹ ਜਿਹੜਾ ਹੁੰਦਾ ਨੀ ਕਿ ਉਹ ਸਟਾਰ ਕੈਂਪੇਨਰ,
ਸਹੀ ਗੱਲ ਆ।
ਸੋ ਇਹ ਅਮਰੀਕਾ ਤੋਂ ਬੁਲਾਇਆ ਉਹਨਾਂ ਨੇ, ਅਮਰੀਕਾ ਦੇ ਉਪ ਰਾਸ਼ਟਰਪਤੀ
ਜੀ,
ਤੇ ਇਹ ਫੋਰਨ ਇੰਟਰਫੇਰੈਂਸ ਨਹੀਂ, ਉਹਦੇ ਬਾਵਜੂਦ ਜਿਹੜਾ ਉਹ ਕੈਂਡੀਡੇਟ ਹਾਰ ਜਾਂਦਾ ਸੋ ਇਹ ਵੀ ਇੱਕ, ਕਿਉਂਕਿ ਉਹ ਵੀ ਵਿਜੇ ਜੀ ਫਾਰ ਰਾਈਟ ਕਿਸਮ ਦੇ ਲੀਡਰ ਰਹੇ ਨੇ ਵਿਕਟਰ ਔਰਬਨ, ਤੇ ਡੋਨਲਡ ਟਰੰਪ ਦੇ ਸਪੋਰਟ ਕਰਨ ਦੇ ਬਾਵਜੂਦ, ਅਮਰੀਕਾ ਦੀ ਸਪੋਰਟ ਦੇ ਬਾਵਜੂਦ, 16 ਸਾਲਾਂ ਦੇ ਰਾਜ ਦੇ ਬਾਵਜੂਦ ਉਹ ਹਾਰ ਜਾਣ। ਸੋ ਇਹ ਵੀ ਇੱਕ ਇੰਡੀਕੇਟਰ ਹੈ ਕਿ ਇਸ ਵੇਲੇ ਡੋਨਲਡ ਟਰੰਪ ਜਿਹਨੂੰ ਵੀ ਬੈਕ ਕਰਨਗੇ
ਉਹ ਆਸ਼ੀਰਵਾਦ ਨਹੀਂ ਆ, ਉਹ ਸਰਾਪ ਆ,
ਉਹ ਸਰਾਪ। ਸੋ ਉਹੀ ਗੱਲ ਹੋ ਗਈ ਫਿਰ, ਜ਼ਹਿਰ ਹੈ,
ਪਿਆਰ ਹੈ, ਜ਼ਹਿਰ ਹੀ ਆ। ਅੱਛਾ, ਇੱਕ ਵਿਕਟਰ ਔਰਬਨ ਦੀ ਹਾਰ ਹੰਗਰੀ ਦੇ ਵਿੱਚ, ਇਹਦਾ ਇੱਕ ਹੋਰ ਵੀ ਇੱਕ ਇੰਪੋਰਟੈਂਟ ਇੱਕ ਇਹਦਾ ਨੁਕਤਾ ਹੈ ਬਾਸੂ ਜੀ। ਯੂਕਰੇਨ ਨੂੰ ਮਿਲਣ ਵਾਲੀ ਬਹੁਤ ਸਾਰੀ ਜਿਹੜੀ ਬਿਲੀਅਨਸ ਆਫ ਡਾਲਰਸ ਦੀ ਸਹਾਇਤਾ ਜਿਹੜੀ ਈਯੂ ਨੇ ਦੇਣੀ ਹੁੰਦੀ ਸੀ, ਉਹਨੂੰ ਹੰਗਰੀ ਦੇ ਪ੍ਰੈਜ਼ੀਡੈਂਟ ਵਿਕਟਰ ਔਰਬਨ ਤੇ ਉਹਨਾਂ ਦੀ ਸਰਕਾਰ ਬਲੌਕ ਕਰ ਦਿੰਦੀ ਸੀ, ਇਹ ਉਹਦੇ ਹੱਕ ਵਿੱਚ ਵੋਟ ਨਹੀਂ ਸਨ ਪਾਇਆ ਕਰਦੇ। ਸੋ ਹੁਣ ਜਿਹੜਾ ਚੇਂਜ ਆਫ ਗਾਰਡ ਆ, ਉਹ ਯੂਕਰੇਨ ਵਾਸਤੇ ਵੀ ਇੱਕ ਵੱਡੀ ਤਬਦੀਲੀ ਫੰਡਿੰਗ ਦੇ ਪੁਆਇੰਟ ਆਫ ਵਿਊ ਤੋਂ ਲੈ ਕੇ ਆ ਸਕਦਾ।
ਬਿਲਕੁਲ।
ਸੋ ਇਹਦੇ ਕਈ ਹੋਰ ਪਹਿਲੂ ਨੇ, ਪਰ ਇਹ ਹੈ ਦ ਮੇਨ। ਅੱਛਾ, ਇਹ ਸਾਰੀ ਗੱਲ 'ਚ ਇਹ ਨਾ ਭੁੱਲੀਏ ਇੱਕ ਬੜਾ ਇੰਪੋਰਟੈਂਟ ਇੱਕ ਹੋਰ ਨੁਕਤਾ। ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਅਸੀਂ ਗੱਲ ਆਲਰੇਡੀ ਕਰ ਹੀ ਲਈ ਹੈ ਕਿ ਜਦੋਂ ਦਾ ਆਹ ਸੀਜ਼ ਫਾਇਰ ਹੋਇਆ, ਜਾਂ ਹੁਣ ਕਿੰਨਾ ਸੀਜ਼ ਫਾਇਰ ਆ, ਉਹ ਸਾਰੇ ਆਪੋ ਆਪਣਾ ਹਿਸਾਬ ਲਗਾ ਸਕਦੇ ਨੇ।
ਅੱਛਾ, ਇਹਦੇ ਨਾਲ ਇਹ ਜ਼ਰੂਰ ਆ ਕਿ ਪਿਛਲੇ ਕੁਝ ਦਿਨਾਂ ਤੋਂ ਐਟਲੀਸਟ ਓਵਰ ਦ ਵੀਕਐਂਡ ਮਿਡਲ ਈਸਟ ਦੇ ਜਿਹੜੇ ਬਾਕੀ ਜਿਹੜੇ ਗਲਫ ਸਟੇਟਸ ਨੇ ਉਹਨਾਂ ਦੇ ਵਿੱਚ ਕਹਿੰਦੇ ਮੋਟੇ ਤੌਰ ਤੇ ਸ਼ਾਂਤੀ ਰਹੀ ਹੈ। ਇਹ ਕੋਈ ਮਾੜੀ ਮੋਟੀ ਕਿਤੇ ਕੋਈ ਰਿਪੋਰਟ ਇੱਦਾਂ ਦੀ ਆਈ ਹੋਵੇ ਉਹ ਵੱਖਰੀ ਗੱਲ ਆ, ਪਰ ਓਵਰਆਲ ਕਹਿੰਦੇ ਐਸ ਕੰਪੇਅਰ ਟੂ ਦ ਪ੍ਰੀਵੀਅਸ ਡੇਜ਼ ਵੀ ਵੀਕਐਂਡ ਜਿਹੜਾ ਉਹ ਕਾਫੀ ਸ਼ਾਂਤ ਰਿਹਾ ਗਲਫ ਦੇ ਵਿੱਚ।
ਇਹ ਇੰਪੋਰਟੈਂਟ ਅਪਡੇਟ ਆ ਇਹ ਵੀ। ਦੂਜੀ ਗੱਲ ਇਹ ਵਾਸੂ ਜੀ ਕਿ ਜਿਹੜੀਆਂ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਵੈਸਲਸ ਫਸੀਆਂ ਹੋਈਆਂ ਨੇ, ਇਹ ਵੀ ਨਾ ਭੁੱਲਿਓ, ਉਹਨਾਂ ਵੈਸਲਸ ਦੇ ਉੱਪਰ ਜਿਹੜਾ ਕਰੂ ਆ ਉਹ 2,250 ਦੀ ਗਿਣਤੀ ਆ, ਜਿਹੜੇ ਸੇਲਰਸ ਨੇ, ਜਿਹੜੇ ਕਈ 6-6 ਹਫ਼ਤੇ ਤੋਂ ਜਦੋਂ ਦਾ ਇਹ ਸਾਰਾ ਕੌਨਫਲਿਕਟ ਸ਼ੁਰੂ ਹੋਇਆ, ਕਈ ਅਤੇ 6 ਹਫ਼ਤੇ ਤੋਂ ਫਸੇ ਹੋਏ ਆ। ਸੋ ਇੱਕ ਉਹ ਵੀ ਬਹੁਤ ਕੰਸਰਨਿੰਗ ਡਿਟੇਲ ਹੈਗੀ ਆ ਇਸ ਸਾਰੇ ਕੌਨਫਲਿਕਟ।
ਬਿਲਕੁਲ।
ਅਸਰੂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕਾਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 604-363-2200 ਔਰ ਵਿਜ਼ਿਟ planinsurance.ca। ਵਸੂ ਜੀ ਲੱਗੇ ਹੱਥ ਗੱਲ ਕਰ ਲਈਏ ਓਪੈਕ ਵੱਲੋਂ
ਇੱਕ ਵਜੇ ਜੀ ਡੋਨਲਡ ਟਰੰਪ ਨੇ ਵੀਕਐਂਡ ਤੇ ਪੋਪ ਲੀਓ ਨੂੰ
ਹਾਂ Yes.
ਬਸ ਉਹਨਾਂ ਨੇ ਗਾਲਾਂ ਹੀ ਨਹੀਂ ਕੱਢੀਆਂ
ਜੀ ਜੀ ਜੀ
ਸੋ ਇੱਕ ਇੰਨੀ ਲੰਬੀ ਪੋਸਟ ਉਹਨਾਂ ਨੇ ਟਰੂਥ ਸੋਸ਼ਲ ਤੇ ਪਾਈ ਪੋਪ ਲੀਓ ਵਾਸਤੇ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੋਪ ਲੀਓ ਤਾਂ ਉਹਨਾਂ ਦੇ ਭਰਾ ਕਹਿੰਦੇ ਉਹਨਾਂ ਤੋਂ ਬਿਹਤਰ ਮੈਨੂੰ ਪਸੰਦ ਨੇ, ਜ਼ਿਆਦਾ ਪਸੰਦ ਨੇ ਵੀ ਉਹ ਬਿਕਾਜ਼ ਹੀ ਇਜ਼ ਫੁੱਲ ਮੈਗਾ, ਪੋਪ ਦਾ ਭਰਾ ਹੈ ਵੀ ਉਹ ਜ਼ਿਆਦਾ ਵਧੀਆ ਬੰਦਾ। ਪੋਪ ਤਾਂ ਕਹਿੰਦੇ ਬਹੁਤ ਜ਼ਿਆਦਾ ਉਹ ਲੈਫਟਿਸਟ ਕਿਸਮ ਦੇ, ਬਹੁਤ ਹੀ ਟੂ ਲਿਬਰਲ, ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਲਿਖੀਆਂ। ਇਸ ਵੈਰੀ ਵੀਕ ਔਨ ਕ੍ਰਾਈਮ, ਵੀਕ ਔਨ ਫੋਰਨ ਪਾਲਿਸੀ ਵੀ ਕਹਿੰਦੇ ਹਾਂ। ਸੋ ਕਹਿੰਦੇ ਵੀ ਤੁਸੀਂ ਆਪਣੀ ਪੋਪਸ਼ਿਪ ਦੇ ਉੱਤੇ ਕਹਿੰਦੇ ਤੁਸੀਂ ਫੋਕਸ ਕਰੋ, ਤੁਸੀਂ ਪੋਲਿਟਿਕਸ ਦੇ ਉੱਤੇ ਫੋਕਸ ਨਾ ਕਰੋ।
ਪੋਪ ਦਾ ਵੀ ਬੜਾ ਸਖਤ ਬਿਆਨ ਆਇਆ ਤੇ।
ਸੋ ਉਹਦੇ ਬਾਰੇ ਪੋਪ ਲੀਓ ਬਾਰੇ ਉਹਨਾਂ ਨੇ ਇਹ ਗੱਲ ਕਹੀ ਡੋਨਲਡ ਟਰੰਪ ਨੇ, ਕਹਿੰਦੇ ਤੁਹਾਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ ਮੇਰਾ, ਯੂ ਸ਼ੁੱਡ ਬੀ ਥੈਂਕਫੁੱਲ ਕਿ ਅਮਰੀਕਾ ਦੇ ਕਰਕੇ, ਡੋਨਲਡ ਟਰੰਪ ਦੇ ਕਰਕੇ ਤੁਸੀਂ ਪੋਪ ਬਣੇ ਹੋ,
ਕਿਉਂਕਿ ਪਹਿਲੇ ਅਮਰੀਕਨ ਨੇ ਪੋਪ ਲੀਓ ਜਿਨ੍ਹਾਂ ਨੂੰ ਕਿ ਪੋਪ ਦਾ ਅਹੁਦਾ ਦਿੱਤਾ ਗਿਆ।
ਕਹਿੰਦੇ ਉਹਨਾਂ ਨੇ ਤੁਹਾਨੂੰ ਇਸ ਕਰਕੇ ਪੋਪ ਬਣਾਤਾ ਵੀ ਜੇ ਅਸੀਂ ਅਮਰੀਕਾ ਨੂੰ ਖੁਸ਼ ਕਰ ਦੇਵਾਂਗੇ ਤਾਂ ਡੋਨਲਡ ਟਰੰਪ ਦੇ ਨਾਲ ਡੀਲ ਕਰਨਾ ਥੋੜ੍ਹਾ ਸੌਖਾ ਹੋਏਗਾ। ਆਪਣੀ ਪੋਸਟ ਉਹਨਾਂ ਨੇ ਆਪ ਲਿਖਿਆ ਹੈ,
ਕਮਾਲ ਹੈ ਯਾਰ,
ਕਿ ਵੀ ਅਮਰੀਕਾ ਅਮੈਰੀਕਨ ਹੋਣ ਕਰਕੇ ਅਮਰੀਕਾ ਦੇ ਕਰਕੇ ਤੁਸੀਂ ਪੋਪ ਬਣ ਗਏ, ਨਹੀਂ ਤਾਂ ਤੁਹਾਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ।
ਕਮਾਲ ਹੈ,
ਹਾਂ, ਉਹਨਾਂ ਨੇ ਉਹਦੇ 'ਚ ਲਿਖਿਆ ਕਹਿੰਦੇ ਕਿ ਯੂ ਸ਼ੁੱਡ ਬੀ ਥੈਂਕਫੁੱਲ ਬਿਕਾਜ਼ ਐਜ਼ ਐਵਰੀਵਨ ਨੋਜ਼ ਹੀ ਵਾਜ਼ ਅ ਸ਼ੌਕਿੰਗ ਸਰਪ੍ਰਾਈਜ਼। ਸੋ ਲੀਓ ਸ਼ੁੱਡ ਬੀ, ਲੀਓ ਕਹਿ ਕੇ ਪੋਪ ਵੀ ਨਹੀਂ ਲਿਖਦੇ, ਲੀਓ ਸ਼ੁੱਡ ਬੀ ਥੈਂਕਫੁੱਲ ਬਿਕਾਜ਼ ਐਜ਼ ਐਵਰੀਵਨ ਨੋਜ਼ ਹੀ ਵਾਜ਼ ਅ ਸ਼ੌਕਿੰਗ ਸਰਪ੍ਰਾਈਜ਼, ਹੀ ਵਾਜ਼ਨਟ ਔਨ ਐਨੀ ਲਿਸਟ ਟੂ ਬੀ ਪੋਪ ਐਂਡ ਵਾਜ਼ ਓਨਲੀ ਪੁੱਟ ਦੇਅਰ ਬਾਏ ਦ ਚਰਚ ਬਿਕਾਜ਼ ਹੀ ਵਾਜ਼ ਐਨ ਅਮੈਰੀਕਨ ਐਂਡ ਦੇ ਥੋਟ ਦੈਟ ਵੁੱਡ ਬੀ ਦ ਬੈਸਟ ਵੇ ਟੂ ਡੀਲ ਵਿਦ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ।
ਵਸੂ ਜੀ ਯਾਦ ਹੈ ਜਦੋਂ ਪੋਪ ਲੀਓ ਨੂੰ ਪੋਪ ਥਾਪਿਆ ਗਿਆ ਸੀ, ਟਰੰਪ ਨੇ ਉਦੋਂ ਆਪਣੀ ਇੱਕ ਫੋਟੋ ਪੋਪ ਵਾਲੇ ਅਟਾਇਰ ਚ
ਦੁਬਾਰਾ ਪਾਈ ਹੈ,
ਦੁਬਾਰਾ ਪਾਤੀ,
ਹਾਂਜੀ ਉਹ ਵਾਲੀ ਫੋਟੋ ਨੇ ਹੁਣ ਵੱਖਰੀ ਇੱਕ ਪਾਈ ਹੈ, ਉਹਦੇ ਚ ਉਹਦਾ ਫਰਿਸ਼ਤਾ ਜੇ ਬਣੇ ਹੋਏ ਨੇ ਤੇ
ਕਮਾਲ
ਬਿਮਾਰ ਵਿਅਕਤੀ ਹੈ, ਪਤਾ ਨੀ ਉਹਨੂੰ ਉਹਦਾ ਆਸ਼ੀਰਵਾਦ ਜਾ ਦੇ ਰਹੇ ਨੇ, ਆਪ ਉਹਨਾਂ ਨੇ ਪਾਈ ਟਰੂਥ ਸੋਸ਼ਲ ਤੇ ਦੁਬਾਰਾ।
ਕਮਾਲ ਹੈ ਯਾਰ। ਅੱਛਾ ਪੋਪ ਲੀਓ ਨੇ ਵੀ ਬਿਆਨ ਇੱਥੇ ਦਿੱਤਾ, ਕਹਿੰਦੇ ਮੈਨੂੰ ਕੋਈ ਖਤਰਾ ਕੋਈ ਡਰ ਨਹੀਂ ਹੈਗਾ ਕਿ ਮੇਰੀ ਕਈ ਗੱਲ ਦੇ ਉੱਪਰ ਜੇ ਡੋਨਲਡ ਟਰੰਪ ਮੇਰੇ ਤੇ ਕੋਈ ਨਿਸ਼ਾਨਾ ਸਾਧ ਰਹੇ ਨੇ, ਕਹਿੰਦੇ ਆਈ ਡੋਂਟ ਹੀ ਡਸ ਨਾਟ ਫੀਅਰ ਟਰੰਪ। ਕਮਾਲ ਹੈ ਯਾਰ। ਹੈਰਾਨੀ ਵਾਲੀ ਗੱਲ ਇਹ ਦੇਖੋ ਇਹ ਆ, ਟਰੰਪ ਦੇ ਸਮਰਥਕਾਂ ਦੇ ਵਿੱਚ ਇੱਕ ਵੱਡੀ ਗਿਣਤੀ ਜਿਹੜੇ ਕੈਥੋਲਿਕ ਕ੍ਰਿਸਚੀਅਨਸ ਨੇ ਨਾ, ਜਿਹੜੇ ਕਿ ਫੇਥ ਨੂੰ ਫੋਲੋ ਕਰਨ ਵਾਲੇ ਨੇ, ਉਹ ਨੇ ਤੇ ਉਹ ਜਿਹੜੇ, ਕਿਉਂਕਿ ਇੱਕ ਤਰ੍ਹਾਂ ਤੁਸੀਂ ਇਹ ਲਗਾ ਲਓ ਨਾ ਕਿ ਜਿਹੜੇ ਕੈਥੋਲਿਕਸ ਨੇ ਉਹਨਾਂ ਦੇ ਧਰਮ ਗੁਰੂ ਹੋ ਗਏ ਨਾ ਇਹ, ਮਤਲਬ ਇਹੀ ਉਹਨਾਂ ਦਾ ਰੁਤਬਾ,
ਬਿਲਕੁਲ ਬਿਲਕੁਲ ਇਹੀ ਆ।
ਸੋ ਜਿਹੜਾ ਵੀ ਕੋਈ ਬਹੁਤ ਕਲੋਜ਼ਲੀ ਧਰਮ ਨੂੰ ਫੋਲੋ ਕਰਦਾ ਹੈ, ਕੈਥੋਲਿਕ ਕ੍ਰਿਸਚੀਅਨ ਹੈ ਤੇ ਟਰੰਪ ਦਾ ਸਪੋਰਟਰ ਵੀ ਆ, ਹੁਣ ਟਰੰਪ ਪੋਪ ਨੂੰ ਇਸ ਤਰ੍ਹਾਂ ਉਹਨਾਂ ਬਾਰੇ ਇਦਾਂ ਦੀ ਅਪਸ਼ਬਦ ਬੋਲ ਰਹੇ ਨੇ।
ਸੋ ਟਰੰਪ ਬੇਸਿਕਲੀ ਕੈਥੋਲਿਕਸ ਨੂੰ ਇਹ ਕਹਿ ਰਹੇ ਨੇ ਕਿ ਦੈਟ ਯੂਅਰ ਪੋਪ ਇਜ਼ ਨਾਟ ਰਾਈਟ ਇਨਫ, ਕਿ ਉਹ ਜਿੰਨੇ ਧਾਰਮਿਕ ਹੋਣੇ ਚਾਹੀਦੇ ਉਹਨੇ ਹੈ ਨਹੀਂ, ਮੈਂ ਉਹਨਾਂ ਤੋਂ ਜ਼ਿਆਦਾ ਧਾਰਮਿਕ ਆ, ਤੁਹਾਡਾ ਪੋਪ ਤੁਹਾਡਾ ਧਰਮ ਗੁਰੂ ਤਾਂ ਖੱਬੇ ਪੱਖੀ ਹੈ ਬਹੁਤ ਜ਼ਿਆਦਾ।
ਕਮਾਲ ਹੈ ਯਾਰ। ਸੋ ਇੱਦਾਂ ਦੀ ਗੱਲ ਚੱਲ ਰਹੀ ਨਾ,
ਦੈਟਸ ਵਾਟ ਇਜ਼ ਡੂਇੰਗ।
ਅੱਛਾ ਓਪੈਕ ਦੀ ਗੱਲ ਵੀ ਲੱਗੇ ਹੱਥ ਕਰ ਲਈਏ, ਕਿਉਂਕਿ ਜੁੜਦੀ ਹੋਏ ਇਹਦੇ ਨਾਲ ਹੀ ਆ ਸਾਰੀ, ਕਿਉਂ ਇਹ ਜਿਹੜੇ ਤੇਲ ਦਾ ਉਤਪਾਦਨ ਕਰਨ ਵਾਲੇ ਜਿਹੜੇ ਆਇਲ ਪ੍ਰੋਡਿਊਸਿੰਗ ਨੇਸ਼ਨਸ ਦਾ ਇਹ ਗਰੁੱਪ ਹੈਗਾ, ਇਹਨਾਂ ਨੇ ਇਹ ਆਖਿਆ ਵਾ ਸੁਣੀ ਕਿ ਸੈਕਿੰਡ ਕੁਆਟਰ ਦੇ ਵਿੱਚ, ਭਾਵ ਜਿਹੜਾ ਹੁਣ ਅਪ੍ਰੈਲ ਮਈ ਜੂਨ ਦੇ ਮਹੀਨੇ ਨੇ ਤਿੰਨ, ਇਹਦੇ ਵਿੱਚ ਤੇਲ ਦੀ ਜਿਹੜੀ ਡਿਮਾਂਡ ਹੋਏਗੀ ਦੁਨੀਆ ਭਰ ਦੇ ਵਿੱਚ, ਉਹਦੇ 'ਚ ਤਕਰੀਬਨ 5 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਹੋਣੀ ਆ,
ਕਿ ਡਿਮਾਂਡ ਘਟੇਗੀ। ਸੋ ਇਸ ਸੈਕਿੰਡ ਕੁਆਟਰ ਵਾਸਤੇ ਉਹਨਾਂ ਨੇ ਆਪਣੀ ਜਿਹੜੀ ਡਿਮਾਂਡ ਫੋਰਕਾਸਟ ਆ ਉਹ ਡਾਊਨਗ੍ਰੇਡ ਕੀਤੀ ਆ। ਸੋ ਮੰਥਲੀ ਰਿਪੋਰਟਸ ਆਉਂਦੀਆਂ ਨੇ ਓਪੈਕ ਦੀਆਂ, ਸੋ ਇਸ ਮਹੀਨੇ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਸੈਕਿੰਡ ਕੁਆਟਰ ਦੇ ਵਿੱਚ ਉਹ ਮੰਨ ਕੇ ਚੱਲ ਰਹੇ ਨੇ ਕਿ ਡਿਮਾਂਡ 5 ਲੱਖ ਬੈਰਲ ਪਰ ਡੇ ਦੇ ਹਿਸਾਬ ਨਾਲ ਘਟੇਗੀ, ਤੇ ਉਹ ਘੱਟ ਕੇ ਹੋ ਜਾਣੀ ਆ 105.07 million ਬੈਰਲਸ ਪਰ ਡੇ। ਪਹਿਲਾਂ ਜਿਹੜੀ ਫੋਰਕਾਸਟ ਸੀ ਉਹ ਸੀ 105.57 million ਬੈਰਲਸ ਪਰ ਡੇ, ਤੇ ਇਹਦੇ ਵਿੱਚ ਇਹ ਰੀਜ਼ਨ ਇਹੀ ਆ ਵੀ ਮਿਡਲ ਈਸਟ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉਹਦੇ ਕਰਕੇ, ਪਰ ਨਾਲ ਇਹਨਾਂ ਨੇ ਜ਼ਰੂਰ ਲਿਖਤਾ ਕਿ ਸਾਲ ਦੇ ਤੀਸਰੇ ਤੇ ਚੌਥੇ ਕੁਆਟਰ ਦੇ ਵਿੱਚ ਵੀ ਜਿਹੜੀ ਕਹਿ ਲਓ ਕਿ ਜੋ ਵੀਕਨੈਸ ਆਈ ਸੈਕਿੰਡ ਕੁਆਰਟਰ ਦੇ ਵਿੱਚ ਉਹ ਆਫਸੈਟ ਹੋ ਜਾਏਗੀ ਕਿ ਥਰਡ ਅਤੇ ਫੋਰਥ ਕੁਆਰਟਰ ਦੇ ਵਿੱਚ ਅਜੇ ਵੀ ਉਹ ਐਕਸਪੈਕਟ ਕਰ ਰਹੇ ਨੇ ਕਿ ਡਿਮਾਂਡ ਵਿਲ ਪਿਕ ਅਪ ਅਤੇ ਜੋ ਫੁੱਲ ਈਅਰ ਦੀ ਫੋਰਕਾਸਟ ਹੈ ਡਿਮਾਂਡ ਦੀ ਉਹ ਉਹਨਾਂ ਨੇ ਚੇਂਜ ਨਹੀਂ ਕੀਤੀ
ਜੀ
ਸੋ ਪੂਰੇ ਸਾਲ ਦੇ ਵਿੱਚ ਕਿੰਨੇ ਤੇਲ ਦੀ ਖਪਤ ਹੋਏਗੀ ਉਹ ਫੋਰਕਾਸਟ ਰਿਮੇਨਸ ਦ ਸੇਮ
ਮਤਲਬ ਕਿ ਸੈਕਿੰਡ ਹਾਫ ਆਫ ਦ ਈਅਰ ਦੇ ਵਿੱਚ ਉਹ
ਵੀਕਨੈਸ ਹੋਣੀ ਆ ਅਤੇ ਥਰਡ ਅਤੇ ਫੋਰਥ ਦੇ ਵਿੱਚ ਉਹਨੂੰ ਉਹ
ਸੈਕਿੰਡ ਹਾਫ ਦੇ ਵਿੱਚ ਬਿਹਤਰ ਹੋ ਜਾਏਗਾ ਜਿਹੜੇ ਅਖੀਰਲੇ ਦੂਜਾ
ਸੋ ਸੈਕਿੰਡ ਕੁਆਰਟਰ ਦੇ ਵਿੱਚ ਵੀਕਨੈਸ ਆਏਗੀ ਉਹ ਥਰਡ ਅਤੇ ਫੋਰਥ ਕੁਆਰਟਰ ਦੇ ਵਿੱਚ
ਰਿਕਵਰ ਹੋ ਜਾਏਗੀ ਹਾਲ ਦੀ ਘੜੀ
ਇਹ ਫੋਰਕਾਸਟ ਹੈ
ਫੋਰਕਾਸਟ
ਸੋ ਡਿਮਾਂਡ ਫੋਰਕਾਸਟ ਓਪੈਕ ਦੀ
ਜੀ ਵਾਸੂ ਜੀ ਉਧਰ ਟਰੰਪ ਨੇ ਇਹ ਕਿਹਾ ਕਿ ਜਿਹੜੀ ਵੀ ਕੋਈ ਇਰਾਨੀ ਸ਼ਿਪ ਅਮਰੀਕਾ ਦੀ ਬਲੋਕੇਡ ਦੇ ਨੇੜੇ ਆਏਗੀ ਕਹਿੰਦੇ ਅਸੀਂ ਉਹਨੂੰ ਟੋਟਲੀ ਇਲੀਮੀਨੇਟ ਕਰ ਦਿਆਂਗੇ ਪੂਰੇ ਖਤਮ ਕਰ ਦਿਆਂਗੇ ਇੱਕ ਹੋਰ ਪੋਸਟ ਤਕਰੀਬਨ 20 ਮਿੰਟ ਪਹਿਲਾਂ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਦੇ ਉੱਪਰ ਸਾਂਝੀ ਕੀਤੀ ਆ ਜਿਹਦੇ ਵਿੱਚ ਟਰੰਪ ਨੇ ਇਹ ਕਿਹਾ ਕਿ ਇਰਾਨ ਦੀ ਨੇਵੀ ਕਹਿੰਦੇ ਇਸ ਵੇਲੇ ਸਮੁੰਦਰ ਦੇ ਪੁਰ ਥਲ 'ਤੇ ਬੈਠੀ ਆ ਮਤਲਬ ਅਸੀਂ ਡੋਬ ਦਿੱਤੀ ਸਾਰੀ ਨੇਵੀ 158 ਉਹਨਾਂ ਦੀਆਂ ਸ਼ਿਪਸ ਕਹਿੰਦੇ ਅਸੀਂ ਡੋਬੀਆਂ ਨੇ ਅਤੇ ਕਹਿੰਦੇ ਵੀ ਵਟ ਵੀ ਹੈਵ ਨਾਟ ਹਿੱਟ ਆਰ ਦੇਅਰ ਸਮਾਲ ਨੰਬਰ ਆਫ ਵਟ ਦੇ ਕਾਲ ਫਾਸਟ ਅਟੈਕ ਸ਼ਿਪਸ ਬਿਕੋਜ਼ ਵੀ ਡਿਡ ਨਾਟ ਕੰਸੀਡਰ ਦੈਮ ਮਚ ਆਫ ਅ ਥਰੈਟ ਵਾਰਨਿੰਗ ਇਫ ਐਨੀ ਆਫ ਦੀਸ ਸ਼ਿਪਸ ਕਮ ਐਨੀਵੇਅਰ ਕਲੋਜ਼ ਟੂ ਆਰ ਬਲੋਕੇਡ ਦੇ ਵਿਲ ਬੀ ਇਮੀਡੀਏਟਲੀ ਇਲੀਮੀਨੇਟਿਡ ਯੂਜ਼ਿੰਗ ਦ ਸੇਮ ਸਿਸਟਮ ਆਫ ਕਿਲ ਦੈਟ ਵੀ ਯੂਜ਼ ਅਗੇਂਸਟ ਦ ਡਰੱਗ ਡੀਲਰਸ ਔਨ ਬੋਟਸ ਐਟ ਸੀ ਇਟ ਇਜ਼ ਕੁਇਕ ਐਂਡ ਬਰੂਟਲ And then he goes, P.S. Postscript, 98.2% of drugs coming into U.S. by ocean or sea have stopped. Thank you for your attention to this matter.
Such a scatterbrain.
Hai na? Kithe Hormuz da blockade, kithe Iran, kithe jadiyan ho ships hai na ne drugs aaliyan jadiyan ke idron Latin America aale paase aundiyan si unhon target kita. Pata nahi kehdiyan kehdiyan cheezan.
ਕੱਲ ਵੀ ਕਿਸੇ ਪੋਸਟ ਦੇ ਵਿੱਚ ਉਹਨਾਂ ਵੈਨੇਜ਼ੁਏਲਾ ਦਾ ਵੀ ਜ਼ਿਕਰ ਕਰਨ ਲੱਗ ਗਏ ਉਹ ਗੱਲ ਹੋ ਰਹੀ ਇਰਾਨ ਦੀ
ਸਿਰ ਪੈ ਨਹੀਂ
ਸੋ ਯਾ
ਬਸੂ ਜੀ ਅੱਜ ਹੋ ਸਕਦਾ ਹੈ ਕਿ ਮਾਰ ਕਾਰਨਿਨ ਹੋ ਸਕਦਾ ਨਹੀਂ ਇਸ ਗੱਲ ਦੇ ਕਹਿ ਲਓ ਆਸਾਰ ਲਗਭਗ 100% ਹਨ ਕਿ ਕਾਰਨੀ ਲਿਬਰਲਸ ਨੂੰ ਅੱਜ ਆਪਣੀ ਮੈਜੋਰਿਟੀ ਮਿਲ ਜਾਏਗੀ ਕਿਉਂਕਿ 171 ਸੀਟਾਂ ਆਲਰੇਡੀ ਹੋ ਗਈਆਂ ਨੇ ਬਦੌਲਤ ਉਹਨਾਂ 5 ਫਲੋਰ ਕਰੋਸਰਸ ਦੇ ਜਿਹੜੇ ਕਿ ਆਪੋ ਆਪਣੀਆਂ ਪਾਰਟੀਆਂ 4 ਕੰਜ਼ਰਵੇਟਿਵ 'ਚੋਂ ਅਤੇ 1 NDP ਨੂੰ ਛੱਡ ਕੇ ਲਿਬਰਲਸ ਨੂੰ ਜਿਹਨਾਂ ਨੇ ਜੁਆਇਨ ਕੀਤਾ ਇਸ ਵੇਲੇ ਸੀਟ ਕਾਊਂਟ 171 ਮੈਜੋਰਿਟੀ ਲਈ ਚਾਹੀਦੀਆਂ ਨੇ ਸੀਟਾਂ 172 172 ਦਾ ਅੰਕੜਾ ਤੇ ਅੱਜ ਪਹੁੰਚ ਹੀ ਜਾਏਗਾ ਤੇ ਮੋਸਟ ਲਾਈਕਲੀ 172 ਦਾ ਅੰਕੜਾ ਟੱਪ ਵੀ ਜਾਏਗਾ
ਯਾ ਕਿਉਂਕਿ 3 ਸੀਟਾਂ ਦੇ ਬਾਈ ਇਲੈਕਸ਼ਨ ਹੈ ਸੋ ਇੱਕ ਹੈ ਸਕਾਰਬਰੋ ਸਾਊਥ ਵੈਸਟ ਇੱਕ ਹੈ ਯੂਨੀਵਰਸਿਟੀ ਰੋਜ਼ਡੇਲ ਦੋਨੋਂ ਟੋਰਾਂਟੋ ਏਰੀਆ ਦੀਆਂ ਰਾਈਡਿੰਗਸ ਨੇ ਦੋਨੋਂ ਸੇਫ ਰਾਈਡਿੰਗਸ ਮੰਨੀਆਂ ਜਾਂਦੀਆਂ ਲਿਬਰਲਸ ਵਾਸਤੇ ਤੇ ਇੱਕ ਰਾਈਡਿੰਗ ਸੀ ਯੂਨੀਵਰਸਿਟੀ ਰੋਜ਼ਡੇਲ ਸੀ ਕ੍ਰਿਸਟੀਆ ਫ੍ਰੀਲੈਂਡ ਦੀ ਸੀਟ ਤੇ ਸਕਾਰਬਰੋ ਸਾਊਥ ਵੈਸਟ ਸੀ
ਬਿਲ
ਬਲੇਅਰ ਦੀ ਸੀਟ ਦੋਨੋਂ ਲਿਬਰਲ ਕੈਬਨਿਟ ਮੰਤਰੀ ਸਨ ਤੇ ਇਹਨਾਂ ਨੂੰ ਹੁਣ ਲਗਾ ਦਿੱਤਾ ਗਿਆ ਹੈ ਸੋ ਕ੍ਰਿਸਟੀਆ ਫ੍ਰੀਲੈਂਡ ਆਪਣੇ ਆਪ ਕਹਿ ਲਓ ਵੀ ਛੱਡ ਕੇ ਚਲੇ ਗਏ ਉਹ ਕਹਿੰਦੇ ਵੀ ਮੇਰੇ ਕੋਲ ਹੋਰ ਆਪਸ਼ਨਸ ਹੈਗੇ ਨੇ ਉਹਨਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇਕਨੋਮਿਕ ਐਡਵਾਈਜ਼ਰ ਵਜੋਂ ਨਿਯੁਕਤ ਕੀਤਾ ਗਿਆ ਤੇ ਯੂਕੇ ਦੇ ਵਿੱਚ ਯੂਨੀਵਰਸਿਟੀ ਦੇ ਇੱਕ ਸਕਾਲਰਸ਼ਿਪ ਫੰਡ ਦੇ ਰੋਡਸ ਟਰੱਸਟ ਦੇ ਉਹ CEO ਵਜੋਂ ਉਹਨਾਂ ਨੂੰ ਇੱਕ ਕਹਿ ਲਓ ਕਿ ਜੋਬ ਮਿਲੀ ਹੈ ਸੋ ਕਹਿੰਦੇ ਵੀ ਆਈ ਐਮ ਆਪਟਿੰਗ ਫੋਰ ਦੈਟ ਸੋ ਉਹਨਾਂ ਨੂੰ ਆਪਣਾ ਬੇਸਿਕਲੀ ਮਾਰਕ ਕਾਰਨੀ ਦੇ ਕੈਬਨਿਟ ਦੇ ਵਿੱਚ ਕੋਈ ਬਹੁਤਾ ਭਵਿੱਖ ਨਜ਼ਰ ਨਹੀਂ ਸੀ ਆ ਰਿਹਾ
ਤੇ ਬਿਲ ਬਲੇਅਰ ਨੂੰ ਯੂਕੇ ਦੇ ਐਂਬੈਸਡਰ ਵਜੋਂ ਭੇਜ ਦਿੱਤਾ ਗਿਆ ਹਾਈ ਕਮਿਸ਼ਨਰ ਵਜੋਂ
ਅਸੀਂ ਉੱਥੇ ਨਿਯੁਕਤ ਕੀਤਾ ਹੈ ਸੋ ਇਹ ਦੋਨੋਂ ਇਸ ਕਰਕੇ ਚਲੇ ਗਏ ਤੇ ਤੀਸਰੀ ਜਿਹੜੀ ਰਾਈਡਿੰਗ ਹੈ ਜਿੱਥੇ ਇਲੈਕਸ਼ਨ ਹੋ ਰਿਹਾ ਉਹ ਹੈ ਟੈਰਬਨ ਦੀ ਰਾਈਡਿੰਗ ਜੋ ਕਿ ਮੰਟਰੀਅਲ ਦੇ ਇਲਾਕੇ ਵਿੱਚ ਹੈ ਕਿਊਬੈਕ ਵਿੱਚ ਉੱਥੇ ਸਾਨੂੰ ਪਤਾ ਕਿ ਜਿਹੜਾ ਉਹ ਮੇਲ ਇਨ ਬੈਲਟ ਵਾਲਾ ਇਹ ਜਿਹੜਾ ਪੋਸਟਲ ਕੋਡ ਗਲਤ ਛਪ ਗਿਆ ਉਹਦੇ ਕਰਕੇ ਜੋ ਪੂਰਾ ਇਲੈਕਸ਼ਨ ਰੱਦ ਕਰ ਦਿੱਤਾ
ਇੱਕ ਵੋਟ ਦਾ ਫਰਕ
ਕੈਨੇਡਾ ਨੇ ਜਾਂ ਇੱਕ ਵੋਟ ਦੇ ਫਰਕ ਨਾਲ ਇੱਥੋਂ ਲਿਬਰਲ ਉਮੀਦਵਾਰ ਜਿੱਤੇ ਸਨ ਸੋ ਇਹ ਤਿੰਨੋਂ ਸੀਟਾਂ ਦੇ ਉੱਤੇ ਇਹ ਤਿੰਨੋਂ ਲਿਬਰਲ ਜਿੱਤੀਆਂ ਹੋਈਆਂ ਸੀਟਾਂ ਨੇ ਤੇ ਤਿੰਨੋਂ ਹੀ ਸੀਟਾਂ ਦੇ ਉੱਤੇ ਹੁਣ ਦੁਬਾਰਾ ਇਲੈਕਸ਼ਨ ਹੋ ਰਿਹਾ ਦੋ ਲਿਬਰਲਸ ਦੀ ਆਪਣੀ ਚੋਇਸ ਕਰਕੇ ਤੇ ਇੱਕ ਸੁਪਰੀਮ ਕੋਰਟ ਆਫ ਕੈਨੇਡਾ ਨੇ ਕਹਿਤਾ ਤਾਂ ਕਰਕੇ ਸੋ ਇਹਨਾਂ ਦੋਨਾਂ ਤਿੰਨਾਂ ਦੇ ਵਿੱਚੋਂ ਦੋ ਸੀਟਾਂ ਜਿਹੜੀਆਂ ਓਨਟੈਰੀਓ ਵਾਲੀਆਂ ਨੇ ਟੋਰਾਂਟੋ ਏਰੀਆ ਵਾਲੀਆਂ ਉਹ ਤਾਂ ਕਿਉਂਕਿ ਸੇਫ ਸੀਟਸ ਮੰਨੀਆਂ ਜਾਂਦੀਆਂ ਲਗਭਗ ਤੈਅ ਹੈ ਬਾਕੀ ਪੋਲੀਟਿਕਸ ਦੇ ਵਿੱਚ ਯੂ ਕੈਨ ਨੈਵਰ ਸੇ ਨੈਵਰ ਪਰ ਇਹਦੇ ਵਿੱਚ ਲਗਭਗ ਤੈਅ ਹੈ ਕਿ ਦੋ ਸੀਟਾਂ ਤਾਂ ਲਿਬਰਲਸ ਦੀਆਂ ਆ ਹੀ ਜਾਣਗੀਆਂ ਸੋ ਜੇ ਦੋ ਸੀਟਾਂ ਵੀ ਆ ਜਾਣ ਤਿੰਨਾਂ ਵਿੱਚੋਂ ਤਾਂ 171 ਜਮ੍ਹਾਂ 2 173 ਸੀਟਾਂ ਹੋ ਜਾਣਗੀਆਂ ਵਿਚ ਇਜ਼ 1 ਮੋਰ ਦੈਨ ਮੈਜੋਰਿਟੀ ਮਾਰਕ
ਜੀ
ਤੇ ਜੇ ਤੀਸਰੀ ਸੀਟ ਮੰਟਰੀਅਲ ਵਾਲੀ ਵੀ ਕਿਉਂਕਿ ਉੱਥੇ ਵੀ ਇੱਕ ਸੀਟ ਦੇ ਫਰਕ ਨਾਲ ਲਿਬਰਲਸ ਜਿੱਤ ਹੀ ਗਏ ਸਨ ਇੱਕ ਵੋਟ ਦੇ ਫਰਕ ਨਾਲ ਲਿਬਰਲਸ ਜਿੱਤ ਹੀ ਗਏ ਸਨ ਤੇ ਹੁਣ ਜੇ ਵੋਟਰ ਉੱਥੇ ਇਹ ਸੋਚਦਾ ਕਿ ਵੀ ਜੇ ਅਸੀਂ ਲਿਬਰਲਸ ਨੂੰ ਜਿਤਾ ਦਈਏ ਤਾਂ ਇਹਨਾਂ ਦੇ ਕੋਲ ਮੈਜੋਰਿਟੀ ਹੋਰ ਪੁਖਤਾ ਹੋ ਜਾਏਗੀ ਤੇ ਪਾਰਲੀਮੈਂਟ ਵਧੀਆ ਤਰੀਕੇ ਨਾਲ ਚੱਲ ਸਕੇਗੀ ਸੋ ਦੈਟ ਫੈਕਟਰ ਕੁਡ ਵੈਰੀ ਵੈਲ ਪਲੇ ਇਨ ਫੇਵਰ ਆਫ
ਲਿਬਰਲਸ
ਪਰ ਦੂਜੇ ਪਾਸੇ ਕਿਊਬੈਕ ਦੇ ਵਿੱਚ ਜਿਹੜਾ ਇੱਕ ਸੈਪਰੇਟਿਸਟ ਸੈਂਟੀਮੈਂਟ ਕਿਉਂਕਿ ਪਾਰਟੀ ਕਿਊਬੈਕ ਵਾ ਉੱਥੇ ਪ੍ਰੋਵਿੰਸ਼ੀਅਲ ਲੈਵਲ ਤੇ ਬੜੀ ਉੱਥੇ ਐਕਟਿਵ ਹੋ ਰਹੀ ਹੈ, ਤੇ ਬਲਾਕ ਕਿਊਬੈਕ ਵਾ ਉਹਦੀ ਫੈਡਰਲ ਸਿਸਟਰ ਕੰਸਰਨ ਹੈ ਇੱਕ ਤਰੀਕੇ ਨਾਲ, ਤੇ ਇਸ ਕਰਕੇ ਉੱਥੇ ਜਿਹੜਾ ਉਹ ਸੈਂਟੀਮੈਂਟ ਹੈ, ਸੋ ਦੋਨਾਂ ਵਿੱਚੋਂ ਕਿਹੜਾ ਪਲੇ ਆਊਟ ਹੁੰਦਾ ਤੇ ਮਾਮਲਾ ਉੱਥੇ ਫਸਵਾਂ ਹੋਣਾ।
ਅੱਛਾ, ਫਸਵਾਂ ਇੱਕ ਇਹ ਵੀ ਗੱਲ ਹੋਣੀ ਹੈ ਕਿ ਜਦੋਂ ਸ਼ਾਮ ਨੂੰ ਰਿਜ਼ਲਟਸ ਆਉਣੇ ਨੇ ਜਿਹੜੀਆਂ ਟੋਰੋਂਟੋ ਵਾਲੀਆਂ ਰਾਈਡਿੰਗਸ ਨੇ, ਉਹ ਤਾਂ ਛੇਤੀ ਰਿਜ਼ਲਟ ਆ ਜਾਣਗੇ ਕਿਉਂਕਿ ਉੱਥੇ ਤਾਂ ਠੀਕ ਠਾਕ ਉਮੀਦਵਾਰ 4-5 ਹੀ ਨੇ। ਜਿਹੜੀ ਟੈਰਾਫੋਨ ਵਾਲੀ ਰਾਈਡਿੰਗ ਹੈ ਇਹਦੇ 'ਚ ਉਹ ਲੌਂਗੈਸਟ ਬੈਲੇਟ ਕਮੇਟੀ ਵਾਲਿਆਂ ਨੇ ਆਪਣੇ ਤਕਰੀਬਨ 40-42 ਕਿ 45 ਮੈਂਬਰ ਖੜੇ ਕੀਤੇ ਨੇ। ਸੋ ਉੱਥੇ ਜਿਹੜੀ ਟੋਟਲ ਮੈਂਬਰਸ ਦੀ ਹੈ, ਟੋਟਲ ਕੈਂਡੀਡੇਟਸ ਦੀ ਗਿਣਤੀ ਹੈ, ਉਹ 50 ਦੇ ਨੇੜੇ ਆ। ਸੋ ਇਸ ਕਰਕੇ ਉੱਥੇ ਵੋਟਾਂ ਜਦੋਂ ਗਿਣਨੀਆਂ ਨੇ, ਉੱਥੇ ਉਹਨਾਂ ਨੇ ਰਾਈਟ ਇਨ ਬੈਲਟ ਕੀਤਾ ਨਾ ਨਾਲੇ, ਕਿਉਂਕਿ ਉਹਨਾਂ ਨੇ ਪੂਰੀ ਪਰਚੀ ਨਹੀਂ ਛਾਪੀ ਕਿਉਂਕਿ ਨਾਮ ਇੰਨੇ ਨੇ। ਸੋ ਰਾਈਟ ਇਨ ਬੈਲਟਸ ਵਾਲੇ, ਕਿਉਂਕਿ ਜਿਹੜੇ ਵੋਟ ਉੱਥੇ ਪਾਉਣ ਜਾਣਗੇ ਉਹਨਾਂ ਨੂੰ ਹੱਥ ਨਾਲ ਲਿਖਣਾ ਪੈਣਾ ਕਿ ਕਿਹੜੀ ਪਾਰਟੀ ਹੈ, ਕਿਹੜੇ ਕੈਂਡੀਡੇਟ ਦੇ ਹੱਕ 'ਚ ਵੋਟ ਪਾ ਰਹੇ ਨੇ, ਮਾਰਕ ਕਰਨ ਨੂੰ ਕੁਛ ਨਹੀਂ ਆ। ਸੋ ਵੋਟਾਂ ਗਿਣਨ ਨੂੰ ਟਾਈਮ ਲੱਗੇਗਾ,
ਕੈਂਡੀਡੇਟ ਦਾ ਨਾਮ ਵੀ ਲਿਖਣਾ ਪੈਣਾ,
ਕੈਂਡੀਡੇਟ ਦਾ ਨਾਮ ਵੀ ਲਿਖਣਾ ਪੈਣਾ। ਸੋ ਟੈਰਾਫੋਨ ਵਾਲੀ ਰਾਈਡਿੰਗ ਤੋਂ ਨਤੀਜੇ ਉਹ ਆਉਂਦੇ ਆਉਂਦੇ ਅੱਜ ਸਮਾਂ ਲੱਗ ਸਕਦਾ ਸ਼ਾਮ
ਜੀ। ਬਿਲਕੁਲ, ਸੋ ਇਹ ਜੇ ਹੁਣ ਦੇਖਣਾ ਹੋਏਗਾ ਕਿ 174 ਹੁੰਦੀਆਂ ਸੀਟਾਂ
ਜੀ,
173 ਹੁੰਦੀਆਂ ਨੇ, ਪਰ ਮੋਸਟ ਲਾਈਕਲੀ ਮੈਜੋਰਿਟੀ ਤੋਂ ਇੱਕ ਜਾਂ ਦੋ ਸੀਟਾਂ ਜ਼ਿਆਦਾ ਹੀ ਹੋਣਗੀਆਂ।
ਅੱਛਾ ਬਸੂ ਜੀ, ਇਹਦੇ ਨਾਲ ਸੰਬੰਧਿਤ ਇੱਕ ਸਰਵੇਖਣ ਵੀ ਆਇਆ ਹੈ ਜਿਹੜਾ ਕਿ ਗਲੋਬਲ ਵਾਸਤੇ ਵੈਸੇ ਕੀਤਾ ਹੈ ਇਪਸੋਸ ਨੇ। ਇਪਸੋਸ ਨੇ 2-7 ਅਪ੍ਰੈਲ ਦੇ ਵਿਚਕਾਰ 1000 ਕੈਨੇਡੀਅਨਸ ਨੂੰ ਆਨਲਾਈਨ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਸੀ। ਸੋ ਇਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ 53% ਰਿਸਪੋਂਡੈਂਟਸ ਇਹ ਚਾਹੁੰਦੇ ਨੇ ਕਿ ਇਹਨਾਂ ਬਾਈ ਇਲੈਕਸ਼ਨ ਤੋਂ ਬਾਅਦ ਲਿਬਰਲਸ ਨੂੰ ਮੈਜੋਰਿਟੀ ਮਿਲ ਜਾਣੀ ਚਾਹੀਦੀ ਆ। 47% ਇਸ ਆਈਡੀਆ ਨੂੰ ਅਪੋਜ਼ ਕਰਦੇ ਨੇ। ਸੋ ਕੋਈ ਬਹੁਤਾ ਇੰਨਾ ਓਵਰਵੈਲਮਿੰਗ ਨੰਬਰ ਨਹੀਂ ਹੈ ਇਹ, ਇਸ ਕਰਕੇ ਵੀ ਇੰਟਰਸਟਿੰਗ ਆ ਕਿਉਂਕਿ ਇਸ ਪੋਲ ਦੇ ਵਿੱਚ ਜਿਹੜਾ ਮਾਰਜਨ ਆਫ ਐਰਰ ਆ ਉਹ 3.8% ਦਾ। ਸੋ ਜੇ ਤੁਸੀਂ ਇਹ ਕਹੋ ਕਿ ਜਿਹੜੇ ਚਾਹੁੰਦੇ ਨੇ ਕਿ ਲਿਬਰਲਸ ਨੂੰ ਮੈਜੋਰਿਟੀ ਮਿਲੇ ਉਹਨਾਂ ਦਾ ਨੰਬਰ 49.2-56.8 ਦੇ ਵਿਚਕਾਰ ਆ, ਪਰਸੈਂਟ ਦੇ ਵਿਚਕਾਰ। ਜਿਹੜੇ ਚਾਹੁੰਦੇ ਨੇ ਕਿ ਮੈਜੋਰਿਟੀ ਨਾ ਮਿਲੇ ਉਹਨਾਂ ਦਾ ਨੰਬਰ 43.2-50.8% ਦੇ ਵਿਚਕਾਰ ਆ, ਮਾਰਜਨ ਆਫ ਐਰਰ ਨੂੰ ਕੰਸਿਡਰ ਕਰਕੇ। ਸੋ ਇਹ ਕਹਿ ਲਓ ਕਿ ਮੈਜੋਰਿਟੀ ਮਿਲੇ ਉਹਦਾ ਲੋਅਰ ਐਂਡ ਅਤੇ ਮੈਜੋਰਿਟੀ ਨਾ ਮਿਲੇ ਉਹਦਾ ਅਪਰ ਐਂਡ ਓਵਰਲੈਪ ਕਰਦੇ ਨੇ
ਸਟੈਟਿਸਟੀਕਲ ਟਾਈ
ਜੀ।
ਸੋ ਇਹਦੇ ਵਿੱਚ ਵਿਜੇ ਜੀ ਰੀਜ਼ਨ ਇਹ ਆ, ਦੇਖੋ ਆਮ ਜੇ ਕਿਸੇ ਵੀ ਮੁਲਕ ਵਿੱਚ ਕਿਸੇ ਵੀ ਜੂਰਿਸਡਿਕਸ਼ਨ ਦੇ ਵਿੱਚ ਤੁਸੀਂ ਕਿਸੇ ਨੂੰ ਪੁੱਛੋਗੇ ਵੀ ਤੁਸੀਂ ਚਾਹੋਗੇ ਵੀ ਜਿਹੜੀ ਇਸ ਵੇਲੇ ਮਾਇਨੋਰਿਟੀ ਸਰਕਾਰ ਹੈ ਜਾਂ ਰਿਜ਼ਰਵ ਥਿਨ ਮੈਜੋਰਿਟੀ ਵਾਲੀ ਸਰਕਾਰ ਆ ਇਹਨੂੰ ਇੱਕ ਕੰਫਰਟੇਬਲ ਮੈਜੋਰਿਟੀ ਮਿਲ ਜਾਏ, ਜ਼ਿਆਦਾਤਰ ਲੋਕ ਕਹਿਣਗੇ ਵੀ ਹਾਂ ਮਿਲ ਜਾਏ ਵੀ ਸਰਕਾਰ ਚੱਲਦੀ ਰਹੇ ਵੀ ਪਾਰਲੀਮੈਂਟ ਦੇ ਵਿੱਚ ਕੰਮਕਾਜ ਹੋਵੇ ਸਿਰਫ ਪੋਲੀਟਿਕਸ ਨਾ ਹੋਵੇ। ਪਰ ਇਸ ਵੇਲੇ ਕਿਉਂਕਿ ਜੋ ਮੈਜੋਰਿਟੀ ਮਿਲ ਰਹੀ ਹੈ ਲਿਬਰਲਸ ਨੂੰ ਉਹਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ ਹੈ ਫਲੋਰ ਕ੍ਰਾਸਿੰਗਸ।
ਯੈਸ,
ਤੇ ਫਲੋਰ ਕ੍ਰਾਸਿੰਗਸ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਹੁਣ ਕੰਜ਼ਰਵੇਟਿਵਸ ਵੱਲੋਂ, ਜਿਸ ਤਰ੍ਹਾਂ ਪੀਅਰ ਪੌਲੀਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਵੀ ਇਹ ਕਹਿ ਰਹੇ ਸਨ ਓਵਰ ਦਾ ਵੀਕਐਂਡ ਕਿ ਜੀ ਇਹ ਤਾਂ ਡਰਟੀ ਬੈਕਰੂਮ ਡੀਲਸ ਨੇ, ਤੇ ਇਸ ਤਰ੍ਹਾਂ ਦੀਆਂ ਜਿਹੜੇ ਡਰਟੀ ਬੈਕਰੂਮ ਡੀਲਸ ਨੇ ਇਹਦਾ ਮਤਲਬ ਇਹ ਹੈ ਵੀ ਮਾਰਕਾ ਨਹੀਂ ਤੁਹਾਨੂੰ ਕਹਿ ਰਹੇ ਨੇ, ਯੂਅਰ ਵੋਟ ਡਸ ਨਾਟ ਕਾਊਂਟ। ਸੋ ਜੇ ਫਲੋਰ ਕ੍ਰਾਸਿੰਗਸ ਵਾਲਾ ਐਲੀਮੈਂਟ ਇਹਦੇ ਵਿੱਚ ਨਾ ਹੁੰਦਾ ਤੇ ਸਿਰਫ ਬਾਈ ਇਲੈਕਸ਼ਨਸ ਦੇ ਸਿਰ ਤੇ ਹੀ ਮੈਜੋਰਿਟੀ ਮਿਲਣੀ ਹੁੰਦੀ, ਫਿਰ ਇਹ ਸਰਵੇ ਹੁੰਦਾ ਤੇ ਆਮ ਸ਼ੋਰ ਇਹਦੇ ਵਿੱਚ ਜਿਹੜੇ
ਸਮੀਕਰਨ
ਵੱਖਰੇ ਹੋਣੇ ਸਨ। ਜ਼ਿਆਦਾਤਰ ਲੋਕਾਂ ਨੇ ਕਹਿਣਾ ਸੀ ਹਾਂ ਯਾਰ ਦੇ ਦਿਓ ਮੈਜੋਰਿਟੀ, ਵੀ ਇੱਕ ਅੱਧੀ ਸੀਟ ਨਾਲ ਕੀ ਫਰਕ ਪੈਂਦਾ, ਕੰਮ ਤਾਂ ਹੋਏਗਾ। ਪਰ ਉਹ ਫਲੋਰ ਕ੍ਰਾਸਿੰਗਸ ਤੋਂ ਲੋਕ ਥੋੜੇ ਜਿਹੇ ਨਾਰਾਜ਼ ਨੇ,
ਸਪੈਸ਼ਲੀ ਹੁਣ
ਜਦੋਂ ਅਸੀਂ ਵੋਟ ਤਾਂ ਅਸੀਂ ਪਾਈ ਸੀ ਕੰਜ਼ਰਵੇਟਿਵ ਕੈਂਡੀਡੇਟ ਨੂੰ ਤੇ ਉਹ ਜੇ ਬਾਅਦ ਚ ਲਿਬਰਲਸ ਦੇ ਵਿੱਚ ਹੀ ਜਾ ਕੇ ਬੈਠਣਾ, ਫਿਰ ਸਾਡੀ ਚੋਇਸ ਦਾ ਕੀ?
ਅੱਛਾ,
ਵੀ ਸ਼ੁਡ ਗੈਟ ਅ ਰਾਈਟ ਟੂ ਯੂ ਨੋ ਵੋਟ ਫਾਰ ਦੈਮ ਅਗੇਨ ਇਨ ਅ ਬਾਈ ਇਲੈਕਸ਼ਨ
ਜੀ। ਅੱਛਾ, ਭਾਵੇਂ ਦੇਖੋ ਇਹ ਸਰਵੇ 2-7 ਦੇ ਵਿਚਕਾਰ ਕੀਤਾ ਗਿਆ ਅਪ੍ਰੈਲ, ਮੈਰਲਿਨ ਗਲੈਡੋ ਨੇ ਪਾਰਟੀ ਜੁਆਇਨ ਕੀਤੀ ਹੈ ਬਾਅਦ ਚ ਇਹ ਸਰਵੇਖਣ ਤੋਂ ਬਾਅਦ। ਮੈਰਲਿਨ ਗਲੈਡੋ ਦਾ ਕੰਜ਼ਰਵੇਟਿਵ ਖੇਮਾ ਛੱਡ ਕੇ ਲਿਬਰਲ ਦੇ ਵਿੱਚ ਸ਼ਾਮਲ ਹੋ ਜਾਣਾ, ਉੱਤੋਂ ਕਈ ਲਿਬਰਲਸ ਵੀ ਇਹੋ ਜਿਹੀ ਹੈਰਾਨ ਨੇ, ਕਈ ਥੋੜਾ ਥੋੜਾ ਬਾਰਡਰ ਲਾਈਨ ਨਾਰਾਜ਼ ਨੇ ਕਿ ਜਿਹੜੇ ਮੈਰਲਿਨ ਗਲੈਡੋ ਦਾ ਜਿਸ ਤਰ੍ਹਾਂ ਦਾ, ਕਿਉਂਕਿ ਉਹ ਸੋਸ਼ਲ ਕੰਜ਼ਰਵੇਟਿਵ ਨੇ, ਜਿੱਦਾਂ ਦਾ ਉਹਨਾਂ ਦਾ ਸਟੈਂਸ ਰਿਹਾ ਕੁਝ ਸਮਾਜਿਕ ਵਿਸ਼ਿਆਂ ਦੇ ਉੱਪਰ, ਵੀ ਉਹ ਸਾਡੇ ਇਸ ਗਰੁੱਪ ਦੇ ਵਿੱਚ ਤਾਂ ਰਾਸ ਹੀ ਨਹੀਂ ਆਉਂਦਾ, ਅਸੀਂ ਤਾਂ ਉਹਦੇ ਬਾਰੇ ਕਦੇ ਗੱਲ ਵੀ ਨਾ ਕਰੀਏ ਜਿੱਦਾਂ ਦਾ ਜਿਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਪਬਲਿਕਲੀ ਕਹੀਆਂ ਨੇ।
ਕਿਉਂਕਿ ਅਕਸਰ ਅਸੀਂ ਦੇਖਿਆ ਇਹ ਜਿਹੜੀ ਪ੍ਰੋਬਲਮ ਹੈ ਇਹ ਕੰਜ਼ਰਵੇਟਿਵ ਖੇਮੇ ਵਿੱਚ ਆਉਂਦੀ ਹੁੰਦੀ ਹੈ ਕਿ ਪਾਰਟੀ ਨੂੰ ਬਿਗ ਟੈਂਟ ਪਾਰਟੀ ਬਣਾਉਣ ਦੇ ਚੱਕਰ ਵਿੱਚ ਉਹ ਟੈਂਟ ਪਾੜ ਜਾਂਦਾ।
ਬਿਲਕੁਲ ਬਿਲਕੁਲ,
ਅਸੀਂ ਇੱਥੇ ਵੀ ਦੇਖਿਆ ਆਪਣੇ ਡੀਸੀ ਕੰਜ਼ਰਵੇਟਿਵਸ ਵੀ ਇਸੇ ਚੈਲੰਜ ਨਾਲ ਜੂਝ ਰਹੇ ਨੇ ਇਸ ਵੇਲੇ, ਤੇ ਮਾਰਕ ਕਾਰਨੀ ਵੀ ਇਹ ਕਿਸੇ ਨੂੰ ਉਹੀ ਕੋਸ਼ਿਸ਼ ਕਰ ਰਹੇ ਨੇ।
ਉਹਨਾਂ
ਨੇ ਕਿਹਾ ਵੀ ਸਾਡੀ ਲਿਬਰਲ ਪਾਰਟੀ ਦੇ ਵਿੱਚ ਡਾਇਵਰਸ ਓਪੀਨੀਅਨ ਦਾ ਬੜਾ ਸਕੋਪ ਹੈ, ਵੀ ਆ ਕੇ ਸਾਰੇ ਇਹਦੇ ਵਿੱਚ ਆਪਣੀ ਆਪਣੀ ਗੱਲ ਕਹਿ ਸਕਦੇ ਨੇ, ਪਰ ਉਸ ਚੱਕਰ ਦੇ ਵਿੱਚ ਜਿਹੜੀ ਕਾਕਸ ਦੇ ਵਿਦਇਨ ਕਾਕਸ ਜਿਹੜੀ ਯੂਨਿਟੀ ਨੂੰ ਬਰਕਰਾਰ ਰੱਖਣਾ ਉਹ ਫਿਰ ਚੈਲੰਜ ਬਣ ਜਾਇਆ ਕਰਦਾ ਲੀਡਰ ਵਾਸਤੇ। ਸੋ ਮਾਰਕ ਕਾਰਨੀ ਨੂੰ ਕਿਵੇਂ ਨੈਵੀਗੇਟ ਕਰਦੇ ਨੇ ਉਹ ਦੇਖਣਾ ਹੋਏਗਾ। ਇਸ ਸਰਵੇਖਣ ਦੇ ਵਿੱਚ ਜਿਹੜਾ ਸਵਾਲ ਸੀ ਵੀ ਕੀ ਲਿਬਰਲਸ ਨੂੰ ਮੈਜੋਰਿਟੀ ਮਿਲ ਜਾਣੀ ਚਾਹੀਦੀ ਹੈ ਬਾਈ ਇਲੈਕਸ਼ਨ ਤੋਂ ਬਾਅਦ, 56% NDP ਸਪੋਰਟਰਸ ਕਹਿੰਦੇ ਕਿ ਮਿਲ ਜਾਣੀ ਚਾਹੀਦੀ ਹੈ ਮੈਜੋਰਿਟੀ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਤਾਂ ਇਹਦੇ ਵਿੱਚ ਕੋਈ ਹੁਣ ਕਹਿ ਲਓ ਵੀ ਡੋਂਟ ਇਵਨ ਹੈਵ ਅ ਡੌਗ ਇਨ ਦ ਰੇਸ ਰਾਈਟ, ਸਾਡਾ ਇਹਦੇ ਵਿੱਚ ਕੋਈ ਬਹੁਤਾ ਕੋਈ ਲੈਣਾ ਦੇਣਾ ਬਚਿਆ ਨਹੀਂ।
ਇਟਸ ਆਲਮੋਸਟ ਲਾਈਕ ਜਦੋਂ ਇੰਡੀਆ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੁੰਦਾ, ਤੁਸੀਂ ਦੋਹਾਂ ਟੀਮਾਂ ਦੇ ਜੇ ਸਮਰਥਕਾਂ ਨੂੰ ਪੁੱਛੋ, ਹਰ ਕੋਈ ਚਾਹੇਗਾ ਮੇਰੀ ਟੀਮ ਜਿੱਤੇ। ਜਦੋਂ ਨਾ ਇੰਡੀਆ ਫਾਈਨਲ ਚ ਨਾ ਪਾਕਿਸਤਾਨ ਫਾਈਨਲ ਚ, ਮੰਨ ਲਓ ਇੰਗਲੈਂਡ ਨਾਲ
ਆਸਟ੍ਰੇਲੀਆ
ਸ਼੍ਰੀਲੰਕਾ ਦਾ ਮੈਚ ਹੋ ਰਿਹਾ ਹੋਵੇ, ਫਿਰ ਉਹ ਕਹਿਣਗੇ ਹਾਂ ਇੰਗਲੈਂਡ ਨੂੰ ਸ਼੍ਰੀਲੰਕਾ ਹਰਾ ਦੇਵੇ ਕਿਉਂਕਿ ਹੈ ਤੇ ਘੱਟੋ ਘੱਟ ਸਭ ਕੰਟੀਨੈਂਟ ਦੀ ਟੀਮ, ਤੇ ਫਿਰ ਇਹੋ ਜਿਹੇ ਸੈਂਟੀਮੈਂਟ ਜਾਗ ਜਾਂਦੇ ਆ ਵੀ ਇੰਗਲੈਂਡ ਨੇ ਸਾਡੇ ਤੇ ਰਾਜ ਕੀਤਾ ਸੀ, ਸਾਡੀ ਇੱਥੇ ਦੀ ਇਲਾਕੇ ਦੀ ਟੀਮ ਹੁਣ। ਸੋ ਓਦਾਂ ਦੀ ਗੱਲ,
ਸੋ ਐਨਡੀਪੀ ਵਾਲੇ ਕਹਿੰਦੇ ਦੇ ਦਿਓ ਮੈਜੋਰਿਟੀ। ਬਾਕੀ ਵੋਟਰ ਇੰਟੈਂਸ਼ਨ ਵੀ ਇਹਦੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸਰਵੇਖਣ ਵਿੱਚ ਕਿ ਜੇ ਇਲੈਕਸ਼ਨ ਹੁੰਦਾ ਅੱਜ ਵੀ ਕਿਹੜੀ ਪਾਰਟੀ ਨੂੰ ਵੋਟ ਪਾਓਗੇ। ਲਿਬਰਲਸ 12 ਪੁਆਇੰਟਸ ਅੱਗੇ ਨੇ ਕੰਸਰਵੇਟਿਵਸ ਤੋਂ ਇਸ ਸਰਵੇਖਣ ਮੁਤਾਬਕ। ਸੋ 45% ਨੇ ਕਿਹਾ ਲਿਬਰਲਸ ਨੂੰ ਵੋਟ ਪਾਵਾਂਗੇ, 33% ਸਪੋਰਟ ਹਾਸਲ ਹੈ ਕੰਸਰਵੇਟਿਵਸ ਨੂੰ। ਐਨਡੀਪੀ ਨੂੰ 9% ਵੋਟ ਮਿਲੇਗੀ, ਬਲਾਕ ਵਾਲਿਆਂ ਨੂੰ ਨੈਸ਼ਨਲੀ 7% ਜੋ ਕੁਬੈਕ ਵਿੱਚ 29% ਟ੍ਰਾਂਸਲੇਟ ਹੁੰਦੀ ਹੈ, ਤੇ ਗ੍ਰੀਨ ਵਾਲਿਆਂ ਨੂੰ 2% ਤੇ ਪੀਪਲਸ ਪਾਰਟੀ ਆਫ ਕੈਨੇਡਾ ਵੀ 2%,
ਉਹ ਵੀ 2% ਤੇ ਨੇ। ਅੱਛਾ, ਕੰਜ਼ਰਵੇਟਿਵਸ ਨੂੰ ਸਭ ਤੋਂ ਵੱਧ ਜੇ ਸਪੋਰਟ ਕਿਸੇ ਸੂਬਿਆਂ 'ਚ ਹੈਗੀ ਆ ਉਹ ਮੈਨੀਟੋਬਾ, ਸਸਕੈਚੁਅਨ ਤੇ ਅਲਬਰਟਾ ਨੇ। ਯਾਰ ਇਹਨਾਂ ਤਿੰਨਾਂ ਦੀਆਂ ਸੀਟਾਂ ਮਿਲਾ ਕੇ ਟੋਟਲ 65 ਬਣਦੀਆਂ ਨੇ।
ਪ੍ਰੋਬਲਮ ਇਹ ਹੈ
ਨਾ, ਇਹ ਪ੍ਰੋਬਲਮ ਆ ਕਿ ਭਾਵੇਂ ਬਹੁਤ ਲੈਂਡਮਾਰਕ ਬਹੁਤ ਜ਼ਬਰਦਸਤ ਆ, ਪਰ ਸਿਰਫ ਇਹਨਾਂ ਤਿੰਨ ਸੂਬਿਆਂ ਦੀਆਂ ਟੋਟਲ ਸੀਟਾਂ ਦੀ ਗਿਣਤੀ 65 ਆ, ਤੇ ਕੱਲਾ ਉੱਥੇ ਓਨਟੈਰੀਓ 122 ਸੀਟਾਂ ਸਾਂਭੀ ਬੈਠਾ।
ਬਿਲਕੁਲ, ਤੇ ਕੁਬੈਕ, ਹਾਂਜੀ
ਸੌਰੀ ਪਲੀਜ਼,
ਕੁਬੈਕ ਵਿੱਚ ਵੀ
78 ਉੱਥੇ ਨੇ। ਇਹਦੇ 'ਚ ਇੱਕ ਜਿਹੜੀ ਹੋਰ ਗੱਲ ਇੰਪੋਰਟੈਂਟ ਸੀ ਕਿ ਆਮ ਤੌਰ 'ਤੇ ਪਹਿਲਾਂ ਜਿੰਨੇ ਵੀ ਇਹੋ ਜਿਹੇ ਪੋਲੀਟੀਕਲ ਸਰਵੇਖਣ ਹੁੰਦੇ ਨੇ ਉਹਦੇ ਜਿਹੜਾ ਮੇਲ ਵੋਟਰ ਆ ਉਹ ਕੰਜ਼ਰਵੇਟਿਵ ਵਾਲੇ ਪਾਸੇ ਜ਼ਿਆਦਾ ਝੁਕਾਅ ਰੱਖਦਾ ਹੁੰਦਾ, ਪਰ ਇਹਦੇ ਵਿੱਚ ਹੁਣ ਇਸ ਸਰਵੇਖਣ 'ਚ ਪਤਾ ਇਹ ਸਾਹਮਣੇ ਆਇਆ ਵੀ ਮੈਨ ਐਂਡ ਵੁਮੈਨ 45% ਈਚ ਉਹਨਾਂ ਦੇ ਵਿੱਚੋਂ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੇ ਹੱਕ ਵਿੱਚ ਨੇ
ਜੀ। ਤੇ ਜਿਹੜੇ 18 to 35 ਸਾਲ ਵਾਲੇ ਨੇ ਉਹਨਾਂ ਵਿੱਚੋਂ 29% ਕਹਿੰਦੇ ਲਿਬਰਲ ਪਾਰਟੀ ਨੂੰ ਵੋਟ ਪਾਵਾਂਗੇ, 22% ਕਹਿੰਦੇ ਕੰਜ਼ਰਵੇਟਿਵ ਨੂੰ ਵੋਟ ਪਾਵਾਂਗੇ
ਜੀ। ਸੋ ਇਹ ਇੱਕ ਸਰਵੇਖਣ ਆ, ਪਰ ਅੱਜ ਜਿਹੜੇ 3 ਬਾਈ ਇਲੈਕਸ਼ਨ ਹੋ ਰਹੇ ਨੇ, ਆਈ ਬਿਲੀਵ ਜਦ ਤੱਕ ਵਾਸੂ ਜੀ ਅੱਜ ਤੁਸੀਂ ਸ਼ਾਮ ਵਾਲਾ ਸ਼ੋਅ ਕਰਦੇ ਹੋਵੋਗੇ ਉਦੋਂ ਤੱਕ ਨਤੀਜੇ ਆ ਜਾਣਗੇ, ਮੇ ਬੀ ਟੈਰਾ ਬੋਨ ਵਾਲੇ ਨੂੰ ਥੋੜ੍ਹਾ ਟਾਈਮ ਲੱਗ ਜਾਵੇ, ਵੋਟਾਂ ਵੀ ਨਹੀਂ ਇੰਨੀਆਂ
ਪੈਣੀਆਂ।
ਇਟਸ ਅ ਬਾਈ ਇਲੈਕਸ਼ਨ, ਬਾਈ ਇਲੈਕਸ਼ਨ ਦੇ ਵਿੱਚ ਵੋਟਰ ਟਰਨ ਆਊਟ ਵੀ ਘੱਟ ਹੀ ਹੁੰਦਾ।
ਹਾਂਜੀ ਹਾਂਜੀ
ਜੀ,
3 ਘੰਟੇ ਅੱਗੇ ਤੋਂ ਸਾਡੇ ਤੋਂ, ਤੇ 7 ਵਜੇ ਸ਼ੋਅ ਸ਼ੁਰੂ ਹੋਣਾ ਤੇ ਉੱਥੇ 10 ਵਜੇ ਆਉਣੇ ਰਾਤ ਦੇ, ਆ ਜਾਣਗੇ ਨਤੀਜੇ,
ਉਦੋਂ ਤੱਕ ਆ ਜਾਣਗੇ ਨਤੀਜੇ। ਵਾਸੂ ਜੀ, ਬੀ ਸੀ ਕੰਜ਼ਰਵ ਐਕਚੁਲੀ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਤੋਂ ਹੀ ਦੀ ਵੀ ਗੱਲ ਕਰਨ ਤੋਂ ਪਹਿਲਾਂ ਡ੍ਰਿਪਾ ਬਾਰੇ ਗੱਲ ਕਰ ਲਈਏ, ਕਿਉਂਕਿ ਜਿਹੜੀ ਡੈਕਲਰੇਸ਼ਨ ਔਨ ਦ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ ਜੋ 2019 ਦੇ ਵਿੱਚ ਬੀ ਸੀ ਦੇ ਵਿੱਚ ਲਾਗੂ ਕੀਤਾ ਗਿਆ ਸੀ, ਉਹਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗੱਲਬਾਤ ਹੋਈ ਹੈ। ਪ੍ਰੀਮੀਅਰ ਨੇ ਪਹਿਲਾਂ ਗੱਲ ਆਖੀ ਸੀ ਕਿ ਜੀ ਦੇਖਦੇ ਹਾਂ ਅਸੀਂ ਇਹਦੇ ਵਿੱਚ ਕੁਝ ਤਬਦੀਲੀਆਂ ਕਰਦੇ ਨੇ, ਅਮੈਂਡਮੈਂਟ ਕਰਦੇ ਹਾਂ। ਇੰਡੀਜਨਸ ਭਾਈਚਾਰੇ ਨੇ ਉਹਦੀ ਮੁਖਾਲਫਤ ਕੀਤੀ, ਪਿਛਲੇ ਹਫ਼ਤੇ ਪ੍ਰੀਮੀਅਰ ਨੇ ਕਿਹਾ ਫਿਰ ਐਂ ਕਰਦੇ ਹਾਂ ਇਹਦੀਆਂ ਕੁਝ ਮਦਾਂ ਅਸੀਂ 3 ਸਾਲ ਵਾਸਤੇ ਸਸਪੈਂਡ ਕਰ ਦਿੰਦੇ ਹਾਂ, ਭਾਵ ਕਿ ਕੁਝ ਇਹਦੇ ਹਿੱਸਿਆਂ ਦੇ ਉੱਪਰ 3 ਸਾਲਾਂ ਵਾਸਤੇ ਰੋਕ ਲਾ ਦਿੰਦੇ ਹਾਂ, ਇਸ ਉਮੀਦ ਨਾਲ ਕਿ ਉਹਨਾਂ 3 ਸਾਲਾਂ ਦੇ ਵਿੱਚ ਜਿਹੜੇ ਕੇਸਿਸ ਦੀ ਅਪੀਲ ਸਰਕਾਰ ਨੇ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਕੀਤੀ ਆ ਵੀ ਉਹਦੇ ਉੱਪਰ ਕੋਈ ਫੈਸਲਾ ਆ ਜਾਏਗਾ, ਸੁਪਰੀਮ ਕੋਰਟ ਵੱਲੋਂ ਜੇ ਕਲੈਰਿਟੀ ਪ੍ਰਦਾਨ ਕਰ ਦਿੱਤੀ ਗਈ ਤਾਂ ਫਿਰ ਉਹ ਅੱਗੇ ਦਾ ਜਿਹੜਾ ਰਾਹ ਹੋਏਗਾ ਡ੍ਰਿਪਾ ਦੇ ਲਾਗੂ ਹੋਣ ਦਾ ਉਹ ਉਹਨੇ ਉਹ ਨਿਰਧਾਰਿਤ ਕਰਨਾ। ਹੁਣ ਇੰਡੀਜਨਸ ਭਾਈਚਾਰੇ ਇਹਨਾਂ ਦੇ ਵਿੱਚੋਂ ਕਿਸੇ ਵੀ ਗੱਲ ਉੱਪਰ ਸਹਿਮਤ ਨਹੀਂ ਹੈਗੇ। ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਬੀ ਸੀ ਇੰਡੀਅਨ ਚੀਫ ਦੇ ਜਿਹੜੇ ਮੁਖੀ ਨੇ ਗ੍ਰੈਂਡ ਚੀਫ ਸਟੂਅਰਟ ਫਿਲਿਪ, ਉਹਨਾਂ ਨੇ ਈਬੀ ਬਾਰੇ ਬੜੀ ਸਖ਼ਤ ਟਿੱਪਣੀ ਕੀਤੀ ਆ ਤੇ ਨਾਲ ਇੱਕ ਹੋਰ ਚੇਤਾਵਨੀ ਵੀ ਦਿੱਤੀ ਆ।
ਯਾ, ਸੋ ਫਸਟ ਨੇਸ਼ਨਸ ਲੀਡਰਸ਼ਿਪ ਕਾਉਂਸਲ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸ਼ੁੱਕਰਵਾਰ ਸਵੇਰੇ, ਤੇ ਉਹਦੇ ਵਿੱਚ ਉਹਨਾਂ ਨੇ ਇਹ ਪ੍ਰਤੱਖ ਕਰਤਾ ਕਿ ਉਹ ਸਸਪੈਂਸ਼ਨ ਵਾਲੇ ਪ੍ਰਪੋਜ਼ਲ ਨੂੰ ਵੀ ਲੈ ਕੇ ਖੁਸ਼ ਨਹੀਂ ਹੈਗੇ, ਇਹਦੇ ਨਾਲ ਉਹ ਸਹਿਮਤ ਨਹੀਂ ਹਨ। ਤੇ ਉਹਨਾਂ ਨੇ ਕਿਹਾ ਵੀ ਇਹ ਯੂਨੀਲੈਟਰਲ ਬਿਟਰੇਲ ਹੋਏਗਾ ਵੀ ਜੇ ਡੇਵਿਡ ਈਬੀ ਆਪਣੇ ਪੱਧਰ ਤੇ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਕਰਦੇ ਨੇ ਡ੍ਰਿਪਾ ਦੇ ਨਾਲ, ਉਹਨੂੰ ਅਮੈਂਡ ਕਰਨ, ਸਸਪੈਂਡ ਕਰਨ ਅਸੀਂ ਉਹਦੇ ਹੱਕ ਵਿੱਚ ਨਹੀਂ ਹੈਗੇ।
ਸੋ ਇੰਡੀਜਨਸ ਭਾਈਚਾਰਿਆਂ ਦਾ ਸਟਾਂਸ ਇਸ ਵੇਲੇ ਲੀਡਰਸ਼ਿਪ ਦਾ ਇਹ ਹੈ ਵੀ ਜਿਵੇਂ ਡ੍ਰਿਪਾ ਲਾਗੂ ਹੋਇਆ ਉਹਨੂੰ ਉਦਾਂ ਹੀ ਰਹਿਣ ਦਿਓ,
ਬਿਲਕੁਲ
ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ।
ਤੇ ਦੂਜੇ ਪਾਸੇ ਹੈਗੇ ਨੇ ਬੀਸੀ ਕੰਜ਼ਰਵੇਟਿਵਸ ਜਿਹੜੇ ਕਹਿ ਰਹੇ ਨੇ ਕਿ ਇਹਨੂੰ ਰਿਪੀਲ ਹੀ ਕਰ ਦਿੱਤਾ ਜਾਵੇ
ਜੀ,
ਕਿ ਨਵੇਂ ਸਿਰੇ ਤੋਂ ਕੋਈ ਕਾਨੂੰਨ ਜੇ ਬਣਾਉਣਾ ਉੱਤੇ ਵਿਚਾਰ ਕੀਤਾ ਜਾ ਸਕਦਾ, ਪਰ ਹਾਲ ਦੀ ਘੜੀ ਡ੍ਰਿਪਾ ਨੂੰ ਰਿਪੀਲ ਕਰ ਦਿਓ। ਡੇਵਿਡ ਈਬੀ ਨੇ ਪਹਿਲਾਂ ਕਿਹਾ ਸੀ ਰਿਪੀਲ ਨਹੀਂ ਕਰਾਂਗੇ, ਅਮੈਂਡ ਕਰ ਦਿੰਦੇ ਹਾਂ ਕੁਝ ਹਿੱਸਿਆਂ ਨੂੰ, ਜਿਹਨਾਂ ਕਰਕੇ ਦਿੱਕਤਾਂ ਹੋ ਰਹੀਆਂ ਨੇ। ਫਸਟ ਨੇਸ਼ਨਸ ਉਹਦੇ ਕਰਕੇ ਰਾਜ਼ੀ ਨਹੀਂ ਹੋਏ। ਪਿਛਲੇ ਤੋਂ ਪਿਛਲੇ ਹਫ਼ਤੇ ਵੀਰਵਾਰ ਫਿਰ ਡੇਵਿਡ ਈਬੀ ਨੇ ਗੁੱਡ ਫਰਾਈਡੇ ਤੋਂ ਪਹਿਲਾਂ ਇੱਕ ਦਿਨ ਮੀਟਿੰਗ ਕਰਕੇ ਇਹ ਪ੍ਰਪੋਜ਼ਲ ਦਿੱਤਾ ਸਸਪੈਂਸ਼ਨ ਦਾ, ਜਿਹਦੇ ਬਾਰੇ ਪਿਛਲੇ ਹਫ਼ਤੇ ਸ਼ੁੱਕਰਵਾਰ ਫਸਟ ਨੇਸ਼ਨਸ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਇਹਦੇ ਨਾਲ ਵੀ ਸਹਿਮਤ ਨਹੀਂ।
ਸੋ ਸਸਪੈਂਸ਼ਨ ਇੱਕ ਵਾਰ ਜਸਟ ਫੋਰ ਦ ਬੈਨੀਫਿਟ ਆਫ ਦ ਲਿਸਨਰਸ, ਕਿ ਇੱਕ ਸਸਪੈਂਸ਼ਨ ਕਈ ਵਾਰੀ ਸੁਣਨ ਨੂੰ ਲੱਗਦਾ ਵੀ ਅੱਛਾ ਉਹ ਰੱਦ ਹੀ ਹੋਇਆ, ਉਹ ਵੀ ਕੀ ਸਸਪੈਂਸ਼ਨ, ਇਹ ਵੀ ਸਿਰਫ ਆਰਜ਼ੀ ਕੁਝ ਇੱਕ ਨਿਰਧਾਰਿਤ ਸਮੇਂ ਤੱਕ ਉਹਦੇ ਉੱਪਰ ਰੋਕ ਲਗਾ ਦਿੱਤੀ ਜਾਣੀ
ਕਿ ਉਹਨੂੰ ਅਸੀਂ ਬਦਲ ਨਹੀਂ ਰਹੇ ਨਾ,
ਡਿਸਮਿਸ ਨਹੀਂ ਕਰ ਰਹੇ।
ਜੇ ਤੁਸੀਂ ਅਮੈਂਡ ਕਰਤਾ ਫਿਰ ਤਾਂ ਉਹ ਹਮੇਸ਼ਾ ਵਾਸਤੇ ਬਦਲ ਗਿਆ, ਤਰਮੀਮ ਹੋ ਗਈ, ਉਹਦੇ ਵਿੱਚ ਚੇਂਜ ਹੋ ਗਿਆ, ਤਬਦੀਲੀ ਹੋ ਗਈ। ਸੋ ਤਬਦੀਲੀ ਨਹੀਂ ਕਰਨੀ, ਉਹਨੂੰ ਐਸਾ ਚ ਰੱਖ ਲਓ ਵੀ ਉਹਨੂੰ ਸਾਈਡ ਤੇ ਰੱਖ ਲੈਂਦੇ ਆਪਾਂ।
ਹਾਂ ਵੀ 3 ਸਾਲ ਉਹਦੇ ਉੱਪਰ ਇੰਨੀ ਤਜਵੀਜ਼ ਹੈ,
ਆਰਜ਼ੀ ਰੋਕ ਲਗਾ ਦਿੰਦੇ,
ਆਰਜ਼ੀ ਰੋਕ ਲਗਾ ਦਿੰਦੇ ਆ। ਸੋ ਉੱਥੇ ਵੀ ਗੱਲ ਨਹੀਂ ਬਣ ਰਹੀ। ਜਿਹੜੇ ਵਾਸੂ ਜੀ ਗ੍ਰੈਂਡ ਚੀਫ ਸਟੂਅਰਟ ਫਿਲਿਪ ਨੇ, ਇਹਨਾਂ ਦੇ ਵਾਈਫ ਜੋਨ ਫਿਲਿਪ ਉਹ ਐਨ ਡੀ ਪੀ ਦੇ ਐਮ ਐਲ ਏ ਨੇ, ਕਿ ਜੌਨ ਫਿਲਿਪ ਕਹਿੰਦੇ ਉਹ ਇਸ ਛੇੜਛਾੜ ਦੇ ਨਾਲ, ਡ੍ਰਿਪਾਂ ਦੇ ਨਾਲ, ਕਿਸੇ ਵੀ ਛੇੜਛਾੜ ਦੇ ਨਾਲ ਉਹ ਸਹਿਮਤ ਨਹੀਂ ਹਨ। ਇਹ ਜ਼ਰੂਰੀ ਇਸ ਕਰਕੇ ਹੋ ਜਾਂਦੀ ਹੈ ਗੱਲ, ਅਸੀਂ ਪਿਛਲੇ ਹਫ਼ਤੇ ਵੀ ਇਹ ਗੱਲ ਕਰਦੇ ਸੀ ਕਿ ਐਨ ਡੀ ਪੀ ਦੀ ਕੌਕਸ ਦੇ ਵਿੱਚ ਤਿੰਨ ਅਜਿਹੇ ਐਮ ਐਲ ਏਜ਼ ਨੇ ਜਿਹੜੇ ਕਿ ਇੰਡੀਜਨਸ ਭਾਈਚਾਰਾ ਨੂੰ ਬਿਲੋਂਗ ਕਰਦੇ ਨੇ, ਜੌਨ ਫਿਲਿਪ ਇਜ਼ ਵਨ ਆਫ ਦਮ। ਅਤੇ ਐਨ ਡੀ ਪੀ ਦੇ ਕੋਲ ਇਸ ਵੇਲੇ ਸੀਟਾਂ ਦੀ ਗਿਣਤੀ ਸਪੀਕਰ ਨੂੰ ਮਿਲਾ ਕੇ ਹੈਗੀ ਹੈ 47, ਜੋ ਕਿ ਬਿਲਕੁਲ ਰੇਜ਼ਰ ਥਿਨ ਮੈਜੋਰਿਟੀ ਬਣਦੀ ਆ। ਜੇ ਐਨ ਡੀ ਪੀ ਦੇ ਆਪਣੇ ਹੀ ਤਿੰਨ ਐਮ ਐਲ ਏ ਇਸ ਮਤੇ ਦੇ ਉੱਪਰ, ਜਿਹਦੇ ਉੱਪਰ ਮੋਸਟ ਲਾਈਕਲੀ ਇਹ ਜਿਹੜਾ ਸਸਪੈਂਸ਼ਨ ਵਾਲਾ ਜਿਹੜੀ ਤਜਵੀਜ਼ ਹੈ ਪ੍ਰੀਮੀਅਰ ਦੀ, ਕਿਉਂਕਿ ਉਹਦੇ ਵਾਸਤੇ ਮਤਾ ਲਿਆ ਰਹੇ ਨੇ, ਉਹ ਉਸ ਮਤੇ ਨੂੰ ਕੌਨਫੀਡੈਂਸ ਵੋਟ ਵੀ ਬਣਾ ਦਿੱਤਾ ਗਿਆ। ਲਾਸਟ ਵੀਕ ਅਸੀਂ ਬੜੀ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਆ। ਜੇ ਐਨ ਡੀ ਪੀ ਦੇ ਤਿੰਨ ਇੰਡੀਜਨਸ ਐਮ ਐਲ ਏ ਇਹਦੇ ਖਿਲਾਫ ਭੁਗਤ ਜਾਂਦੇ ਨੇ ਜਾਂ ਵੋਟ ਪਾਉਣ ਨਹੀਂ ਆਉਂਦੇ, ਤਾਂ ਕਾਫ਼ੀ ਸਿਰਦਰਦੀਆਂ ਵੱਧ ਜਾਣਗੀਆਂ ਐਨ ਡੀ ਪੀ ਵਾਸਤੇ।
ਸਰਕਾਰ ਡਿੱਗ ਜਾਣੀ ਦੂਸਰੀ ਤੀਸਰੀ ਰੀਡਿੰਗ ਵਾਲੀ ਜਿਹੜੀ ਉਹ ਡਿਬੇਟ ਵਗੈਰਾ ਮਾੜੀ ਮੋਟੀ ਹੋਏਗੀ, ਫਿਰ ਬਾਈ ਦੀ ਐਂਡ ਆਫ ਦਿਸ ਵੀਕ ਜਾਂ ਫਿਰ ਅਰਲੀ ਨੈਕਸਟ
ਵੀਕ
ਇਹਦੇ ਉੱਤੇ ਵੋਟ ਹੋਣੀ ਹੈ। ਤੇ ਉਸ ਵੋਟਿੰਗ ਦੇ ਵਿੱਚ ਜੇਕਰ ਅਕੋਰਡਿੰਗ ਟੂ ਸਟੂਅਰਟ ਫਿਲਿਪ ਉਹਨਾਂ ਦੀ ਧਰਮ ਪਤਨੀ ਜੌਨ ਫਿਲਿਪ ਇਹਦੇ ਖਿਲਾਫ਼ ਵੋਟ ਕਰ ਦਿੰਦੇ ਨੇ ਜਾਂ ਅਬਸਟੇਨ ਵੀ ਜੇ ਕਰ ਜਾਂਦੇ, ਲੈਟਸ ਸੇ ਉਹ ਆਏ ਨਹੀਂ ਵੀ ਉਹ ਜਾਂ ਫਿਰ ਆ ਕੇ ਐਬਸਟੇਨ ਕਰ ਗਏ, ਉਹਨਾਂ ਨੇ ਵੋਟ ਨਹੀਂ ਪਾਈ, ਤੇ ਜੇ ਇਹ ਮੈਟਰ ਆਫ ਕੌਨਫੀਡੈਂਸ ਹੈ ਜੋ ਕਿ ਪ੍ਰੀਮੀਅਰ ਡੇਵਿਡ ਵੀ ਕਹਿ ਚੁੱਕੇ ਨੇ ਹੈਗਾ, ਤੇ ਫਿਰ ਸਰਕਾਰ ਡਿੱਗ ਜਾਏਗੀ। ਸੋ ਜੇ ਸਰਕਾਰ ਡਿੱਗ ਜਾਂਦੀ ਆ ਵਿਜੇ ਜੀ, ਤੇ ਫਿਰ ਇਨ ਦੈਟ ਕੇਸ ਬਾਈ ਇਲੈਕਸ਼ਨ ਟ੍ਰਿਗਰ ਹੋਣਾ। ਹੁਣ ਇਹਦੇ ਵਿੱਚ ਅਫਕੋਰਸ ਸਰਕਾਰ ਨਹੀਂ ਚਾਹੇਗੀ ਕਿ ਬਾਈ ਇਲੈਕਸ਼ਨ ਹੋਵੇ, ਉਹ ਵੀ ਇਸ ਤਰ੍ਹਾਂ ਦੇ ਮੁੱਦੇ ਤੇ, ਪਰ ਕਈ ਕਹਿ ਰਹੇ ਨੇ ਵੀ ਸ਼ਾਇਦ ਡੇਵਿਡ ਈਬੀ ਚਾਹੁੰਦੇ ਵੀ ਹੋਣਗੇ ਵੀ ਹੋਵੇ, ਕਿਉਂਕਿ ਫਿਰ ਜੇ ਸੋ ਡੇਵਿਡ ਈਬੀ ਵਾਲਾ ਪਹਿਲਾਂ ਆਪਾਂ ਚਲੋ ਇਹੀ ਗੱਲ ਕਰਦੇ
ਪਹਿਲਾਂ ਇਹ ਗੱਲ
ਕਿ ਡੇਵਿਡ ਈਬੀ ਸ਼ਾਇਦ ਅੰਦਰ ਖਾਤੇ ਚਾਹੁੰਦੇ ਹੋਣਗੇ ਕਿ ਇਲੈਕਸ਼ਨ ਹੋ ਜਾਏ। ਕਿਉਂ? ਕਿਉਂਕਿ ਉਹ ਫਿਰ ਜਾ ਕੇ ਆਮ ਸਧਾਰਨ ਵੋਟਰ ਨੂੰ ਕਹਿ ਸਕਣਗੇ ਵੀ ਦੇਖੋ ਮੈਂ ਤਾਂ ਤੁਹਾਡੇ ਫੀ ਸਿੰਪਲ ਟਾਈਟ ਨੂੰ, ਤੁਹਾਡੇ ਪ੍ਰਾਈਵੇਟ ਲੈਂਡ ਓਨਰਸ਼ਿਪ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਡ੍ਰਿਪਾਂ ਦੇ ਵਿੱਚ ਕੁਝ ਤਰਮੀਮ ਕਰਨ ਚਾਹ ਰਿਹਾ ਸੀ, ਮੈਂ ਤਾਂ ਕਹਿੰਦਾ ਸੀ ਇਹਨੂੰ ਅਮੈਂਡ ਕਰ ਲਈਏ, ਪਰ ਆਪੋਜੀਸ਼ਨ ਨੇ ਉਹਦੇ ਹੱਕ ਵਿੱਚ ਵੋਟ ਹੀ ਨਹੀਂ ਪਾਈ। ਮੈਂ ਤਾਂ ਉਹਨੂੰ ਸਸਪੈਂਡ ਕਰਨ ਬਾਅਦ ਚ ਚਲੋ ਮੈਨੂੰ ਥੋੜਾ ਜਿਹਾ ਕਲਾਈਮ ਡਾਊਨ ਕਰਨਾ ਪਿਆ ਬਿਕਾਜ਼ ਆਫ ਦ ਇੰਡੀਜਨਸ ਆਪੋਜੀਸ਼ਨ, ਪਰ ਸਸਪੈਂਸ਼ਨ ਦੇ ਵੀ ਹੱਕ ਵਿੱਚ ਕੰਜ਼ਰਵੇਟਿਵਸ ਨੇ ਵੋਟ ਨਹੀਂ ਪਾਈ, ਤੇ ਕੰਜ਼ਰਵੇਟਿਵਸ ਨੇ ਦੇਖੋ ਤੁਹਾਡਾ ਬਚਾਅ ਨਹੀਂ ਮੈਨੂੰ ਕਰਨ ਦਿੱਤਾ,
ਜਿਹੜਾ
ਤੁਹਾਡਾ ਰੱਖਾ
ਤੁਹਾਡੇ ਪ੍ਰਾਈਵੇਟ ਪ੍ਰਾਪਰਟੀ ਦੇ ਜਿਹੜੇ ਰਾਈਟਸ ਨੇ ਉਹ ਦੇਖੋ ਦਾਂ ਤੇ ਲਾਤੇ, ਕਿਉਂਕਿ ਉਹਦਾ ਇੱਕ ਕਾਊਂਟਰ ਨੈਰੇਟਿਵ ਇਹ ਵੀ ਬਣੇਗਾ ਨਾ, ਕਿਉਂਕਿ ਕੰਜ਼ਰਵੇਟਿਵਸ ਨੇ ਕਹਿਣਾ ਇਸ ਤਰ੍ਹਾਂ ਕਹਿੰਦੇ ਵੀ ਰੱਦ ਕਰੋ।
ਹਾਂਜੀ ਹਾਂਜੀ,
ਆਲਰੇਡੀ ਐਨ ਡੀ ਪੀ ਵੱਲੋਂ ਇਹ ਕਿਹਾ ਜਾ ਰਿਹਾ ਵੀ ਜੇ ਤੁਸੀਂ ਡ੍ਰਿਪਾਂ ਨੂੰ ਰੱਦ ਕਰ ਦਿੰਦੇ ਹੋ ਤਾਂ ਅਦਾਲਤੀ ਮੁਕੱਦਮਿਆਂ ਦੀ ਗਿਣਤੀ ਬੜੀ ਵੱਧ ਜਾਣੀ
ਹੈ, ਲਿਟੀਗੇਸ਼ਨ
ਹੋਰ ਵਧੇਗੀ, ਕਿਉਂਕਿ ਇੰਡੀਜਨਸ ਭਾਈਚਾਰਿਆਂ ਵੱਲੋਂ ਜਿਹੜੇ ਮੁਕੱਦਮੇ ਨੇ ਹੋਰ ਕੀਤੇ ਜਾਣਗੇ। ਪਰ ਇਹਦਾ ਇੱਕ ਇਹ ਵੀ ਤਾਂ ਐਂਗਲ ਹੈ ਨਾ ਕਿ ਜਿਹੜੇ ਮੁਕੱਦਮੇ ਇੰਡੀਜਨਸ ਭਾਈਚਾਰਿਆਂ ਵੱਲੋਂ ਕਿਸੇ ਵੀ ਵੱਖੋ ਵੱਖਰੇ ਕਿਸਮ ਦੇ ਕਲੇਮਸ ਦੇ ਕੀਤੇ ਜਾ ਰਹੇ ਨੇ, ਕਿਉਂਕਿ ਡ੍ਰਿਪਾਂ ਐਗਜ਼ਿਸਟ ਕਰਦਾ, ਇਸ ਕਰਕੇ ਜਿਹੜੇ ਡਿਸੀਜਨਸ ਵੀ ਆਏ ਉਹ ਇੱਦਾਂ ਦੇ ਆਏ ਜਿਹਦੇ ਕਰਕੇ ਪ੍ਰਾਈਵੇਟ ਪ੍ਰੋਪਰਟੀ ਦੇ ਹੱਕਾਂ ਉੱਪਰ ਜਾਂ ਈਵਨ ਜਿਹੜੇ ਵਾਸੂ ਜੀ ਜਿਹੜੇ ਉਹ ਮਿਨਰਲ ਰਾਈਟਸ ਵਾਲਾ ਜਿਹੜਾ ਕੇਸ ਸੀਗਾ ਉਹਨੇ ਜ਼ਿਆਦਾ ਸਮੱਸਿਆ ਖੜੀ ਕੀਤੀ ਲੱਗਦੀ ਹੈ ਸਰਕਾਰ ਵਾਸਤੇ।
ਬਿਲਕੁਲ, ਪ੍ਰੀਮੀਅਰ ਕਿਉਂਕਿ ਵਾਰ ਵਾਰ ਉਹਦੇ ਬਾਰੇ ਹੀ ਜ਼ਿਆਦਾ ਕਰਦੇ ਨੇ ਕਿ ਵੀ ਜਿਹੜਾ ਉਹਦੇ ਵਿੱਚ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਈ ਵਾਰ ਕਿ ਅਦਾਲਤਾਂ ਨਿਰਧਾਰਿਤ ਕਰਨ ਲੱਗ ਗਈਆਂ ਵੀ ਕਿਹੜਾ ਕਾਨੂੰਨ ਡ੍ਰਿਪਾਂ ਦੇ ਨਾਲ ਇਕਸਾਰਤਾ ਵਿੱਚ ਹੈ ਕਿਹੜਾ ਨਹੀਂ,
ਕਿਉਂਕਿ ਕੋਰਟ ਆਫ ਅਪੀਲ ਨੇ ਉਹਦੇ ਵਿੱਚ ਇਹ ਕਹਿ ਦਿੱਤਾ ਕਿ ਜਿੰਨੇ ਵੀ ਸੂਬੇ ਦੇ ਕਾਨੂੰਨ ਹੈਗੇ ਨੇ
ਉਹਨਾਂ ਨੂੰ ਇਕਸਾਰਤਾ,
ਉਹਨਾਂ ਨੂੰ ਦੇਖੋ ਵੀ ਉਹ ਡ੍ਰਿਪਾਂ ਦੇ ਇਕਸਾਰ ਹੈਗੇ ਨੇ ਕਿ ਨਹੀਂ।
ਪ੍ਰੀਮੀਅਰ ਨੇ ਉਹਦੇ ਜਵਾਬ 'ਚ ਕਿਹਾ ਵੀ ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ ਜੇ,
ਕਹਿੰਦੇ
ਉਹਨਾਂ ਨੇ ਕਿਹਾ ਕਿ ਹੁਣ ਤੱਕ ਅਪ ਟੂ 20 ਕੇਸਿਸ ਅਜਿਹੇ ਨੇ ਵੀ ਜਿਨ੍ਹਾਂ ਦੇ ਵਿੱਚ ਸਬਮਿਸ਼ਨਸ ਅਮੈਂਡ ਕਰ ਦਿੱਤੀਆਂ ਗਈਆਂ ਨੇ, ਉਹਨਾਂ ਵਿੱਚ ਹੁਣ ਪ੍ਰੈਸੀਡੈਂਟ ਕੋਰਟ ਕੀਤਾ ਜਾ ਰਿਹਾ ਸੁਪਰੀਮ ਕੋਰਟ ਤੇ ਕੋਰਟ ਆਫ ਅਪੀਲ ਦੀਆਂ ਜਜਮੈਂਟਸ ਦਾ।
ਐਗਜੈਕਟਲੀ, ਕਿਉਂਕਿ ਕੋਰਟ ਆਫ ਅਪੀਲ ਨੇ ਹਾਲਾਤ ਅਜਿਹੇ ਪੈਦਾ ਕਰਦੇ, ਕਹਿੰਦੇ ਉਹ ਤਾਂ ਇਹ ਸੋਚਦੇ ਨੇ ਵੀ ਅਸੀਂ ਡ੍ਰਿਪਾਂ ਦੇ ਨਾਲ ਆਪਣੇ ਜਿੰਨੇ ਵੀ ਸੂਬੇ ਦੇ ਕਾਨੂੰਨ ਨੇ ਰਾਤੋ ਰਾਤ ਉਹਨਾਂ ਨੂੰ ਅਲਾਈਨ ਕਰ ਦਈਏ, ਵੀ ਰਾਤੋ ਰਾਤ ਥੋੜੇ ਇੱਦਾਂ ਹੋ ਸਕਦਾ।
ਸੋ ਇਸੇ ਕਰਕੇ ਹੁਣ ਉਹ ਕਹਿਣਗੇ ਨਾ ਇਲੈਕਸ਼ਨ ਜੇ ਹੁੰਦਾ ਕਿ ਦੇਖੋ ਵੀ ਮੈਂ ਤਾਂ ਇਹ ਚੀਜ਼ ਨੂੰ ਟਾਲਣਾ ਚਾਹੁੰਦਾ ਕਿ ਅਸੀਂ ਇਹਨੂੰ ਸਸਪੈਂਡ ਕਰਨਾ ਚਾਹੁੰਦੇ, ਕੰਜ਼ਰਵੇਟਿਵਸ ਨਹੀਂ ਕਰਨ ਦੇ ਰਹੇ। ਪਰ ਦੂਜੇ ਪਾਸੇ ਕਿਉਂਕਿ ਸਰਕਾਰ ਬਾਕੀ ਧਿਰਾਂ ਬਾਕੀ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਵੀ ਬੈਕਫੁੱਟ ਤੇ ਹੈ, ਇਕਨੋਮੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਇਸ ਵੇਲੇ, ਆਰਥਿਕ ਕੰਡੀਸ਼ਨ ਮਾੜੀ ਹੈ, ਤੇ ਹੋਰ ਵੀ ਇਸ਼ੂਜ਼ ਨੂੰ ਲੈ ਕੇ ਕਾਫੀ ਜ਼ਿਆਦਾ ਇੱਕ ਐਂਟੀ ਇਨਕੰਬੈਂਸੀ, ਥੋੜੀ ਜਿਹੀ ਫਰਸਟ੍ਰੇਸ਼ਨ ਵੀ ਹੈ ਲੋਕਾਂ ਦੇ ਵਿੱਚ। ਸੋ ਹੋ ਸਕਦਾ ਕਿ ਸਰਕਾਰ ਨਾ ਚਾਹੇ ਕਿ ਇਲੈਕਸ਼ਨ ਹੋਵੇ, ਸੋ ਜੇ ਇਲੈਕਸ਼ਨ ਨੂੰ ਟਾਲਣਾ। ਹੁਣ ਜੌਨ ਫਿਲਿਪ ਬਾਰੇ ਸਟੂਅਰਟ ਫਿਲਿਪ ਕਹਿ ਰਹੇ ਨੇ ਕਿ ਉਹ ਤਾਂ ਇਹਦੇ ਖਿਲਾਫ਼ ਵੋਟ ਕਰਨਗੇ, ਡੇਵਿਡ ਈਬੀ ਨੇ ਹਾਲਾਂਕਿ ਕਿਹਾ ਕਿ ਵੀ ਸਾਰੇ ਸਾਡੇ ਜਿਹੜੇ ਐਮ ਐਲ ਏਜ਼ ਨੇ ਉਹ ਇਕਸਾਰਤਾ ਵਿੱਚ ਹੈਗੇ ਨੇ, ਵੀ ਉਹ ਦੇ ਆਰ ਔਨ ਦ ਸੇਮ ਪੇਜ। ਪਰ ਜੇ ਮੰਨ ਲਓ ਕਿ ਜੌਨ ਫਿਲਿਪ ਵੋਟ ਨਹੀਂ ਕਰਦੇ, ਇੰਡੀਜਨਸ ਲੀਡਰਸ ਜਿਹੜੇ ਐਮ ਐਲ ਏਜ਼ ਨੇ ਉਹ ਇਹਦੇ ਖਿਲਾਫ਼ ਭੁਗਤਦੇ ਨੇ, ਫਿਰ ਡੇਵਿਡ ਈਬੀ ਦੇ ਕੋਲ ਇੱਕ ਹੋਰ ਆਪਸ਼ਨ ਵੀ ਆਵੇ ਜੀ,
ਜਿਹੜੇ
6 ਜਿਹੜੇ ਐਮ ਐਲ ਏਜ਼ ਇਸ ਵੇਲੇ ਇੰਡੀਪੈਂਡੈਂਟ ਬੈਠੇ ਹੋਏ ਨੇ, ਤੇ ਖਾਸ ਤੌਰ ਤੇ ਉਹਨਾਂ ਵਿੱਚੋਂ ਐਲਨਾ ਸਟਰਕੋ ਤੇ ਅਮੀਲੀਆ
ਬੋਲਬੀ।
ਸੋ ਇਹ ਜਿਹੜੇ ਦੋ ਐਮ ਐਲ ਏਜ਼ ਨੇ, ਕਿਉਂਕਿ ਐਲਨਾ ਸਟਰਕੋ ਦਾ ਹਮੇਸ਼ਾ ਤੋਂ ਇਹ ਸਟੈਂਸ ਰਿਹਾ ਕਿ ਡ੍ਰਿਪਾਂ ਨੂੰ ਰਿਪੀਲ ਕੀਤਾ ਜਾਵੇ, ਕਿ ਡ੍ਰਿਪਾਂ ਨਹੀਂ ਹੋਣਾ ਚਾਹੀਦਾ। ਸੋ ਐਲਨਾ ਸਟਰਕੋ ਹੋ ਸਕਦਾ ਕਿ ਡ੍ਰਿਪਾਂ ਨੂੰ ਅਮੈਂਡ ਡ੍ਰਿਪਾਂ ਨੂੰ ਲਾਗੂ ਹੋਣ ਤੋਂ ਰੋਕਣ ਦੇ ਹੱਕ ਵਿੱਚ ਜੇ ਕੋਈ ਮਤਾ ਹੁੰਦਾ,
ਸਰਕਾਰ ਦਾ ਪੱਖ ਪੂਰਦੇ
ਨੇ, ਸਰਕਾਰ ਦਾ ਪੱਖ ਉਹ ਪੂਰਦੇ ਨੇ ਦੇ ਹੱਕ ਵਿੱਚ ਵੋਟ ਪਾ
ਰਹੇ, ਜੇ ਦੋ ਜਾਣੇ ਚਲੋ ਨਾ ਇੰਡੀਪੈਂਡੈਂਟ ਦੇ ਵਿੱਚੋਂ ਆ ਵੀ ਜਾਂਦੇ ਨੇ ਹੱਕ 'ਚ, ਜੇ ਸੱਚੀ ਐਨਡੀਪੀ ਦੇ ਤਿੰਨ ਇੰਡੀਜਨਸ ਐਮਐਲਏ ਜੇ ਉਹਦੇ ਹੱਕ 'ਚ ਨਹੀਂ ਆਉਂਦੇ ਤਾਂ ਵੀ ਸਮੱਸਿਆ ਹੈਗੀ ਆ। ਇਹ ਨਾ ਭੁੱਲੀਏ ਕਿ ਇਸ ਸਾਲ ਦੀ ਫਰਵਰੀ ਤੱਕ ਗ੍ਰੀਨ ਪਾਰਟੀ ਤੇ ਐਨਡੀਪੀ ਦੇ ਵਿਚਕਾਰ ਜਿਹੜਾ ਇੱਕ ਉਹ ਕਾਰਗਾ ਸੀਗਾ, ਉਹ ਰਿਸਪੋਂਸੀਬਲ ਐਗਰੀਮੈਂਟ ਗਵਰਨੈਂਸ ਵਾਲਾ ਐਕਟ ਜੋ ਵੀ ਸੀ ਐਗਰੀਮੈਂਟ ਸੀ, ਉਹ ਅਕੋਰਡ ਉਹ ਵੀ ਭੰਗ ਹੋ ਚੁੱਕਿਆ। ਸੋ ਗ੍ਰੀਨ ਵਾਲਿਆਂ ਨੇ ਕੌਨਫੀਡੈਂਸ ਮਤੇ ਦੇ ਉੱਪਰ ਐਨਡੀਪੀ ਦਾ ਸਾਥ ਵੈਸੇ ਹੀ ਨਹੀਂ ਦੇਣਾ। ਸੋ ਦੇਖਣਾ ਹੋਏਗਾ। ਅੱਛਾ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈ,
ਮੈਨੂੰ ਤਾਂ ਲੱਗਦਾ ਜੇ ਕਾਰਗਾ ਹੁੰਦਾ ਵੀ ਤੇ ਡ੍ਰਿਪਾਂ ਨੂੰ ਸਸਪੈਂਡ ਕਰਨ ਦੇ ਹੱਕ ਦੇ ਮਸਲੇ ਦੇ ਉੱਤੇ ਵੋਟ ਪਾਉਣ ਲਈ,
ਹਾਂ
ਫਿਰ ਕਾਰਗਾ ਇਸ ਮਸਲੇ ਤੇ ਟੁੱਟ ਜਾਣਾ,
ਟੁੱਟ ਜਾਣਾ ਸੀ। ਯੂ ਆਰ ਰਾਈਟ। ਅੱਛਾ ਦੂਜੀ ਗੱਲ ਇਹਦੇ 'ਚ ਇਹ ਆ ਕਿ ਜੇ ਹੁਣ ਸੱਚਮੁੱਚ ਸਰਕਾਰ ਦੀ ਐਂਡ ਆਫ ਦਿਸ ਵੀਕ ਔਰ ਦਾ ਬਿਗਨਿੰਗ ਆਫ ਨੈਕਸਟ ਵੀਕ ਜੇ ਡਿੱਗਦੀ ਆ, ਫਿਰ ਇਲੈਕਸ਼ਨ ਕਾਲ ਹੁੰਦਾ। ਬੀਸੀ ਦੇ ਵਿੱਚ ਕਾਨੂੰਨ ਇਹ ਹੈ ਵੀ ਮਿਨੀਮਮ 28 ਦਿਨਾਂ ਦੀ ਕੈਂਪੇਨ ਚਾਹੀਦੀ ਹੁੰਦੀ ਆ। ਜੇ ਹੁਣ ਵੀ ਆ ਐਂਡ ਆਫ ਨੈਕਸਟ ਵੀਕ 'ਤੇ ਜੇ ਕੈਂਪੇਨ ਲਾਂਚ ਹੁੰਦੀ ਆ, 28 ਦਿਨ ਤਾਂ ਵਸੋ ਜੀ, ਉੱਤੋਂ ਬਾਅਦ ਦੇ ਵਿੱਚ ਬੀਸੀ ਕੰਜ਼ਰਵੇਟਿਵ ਦੇ ਲੀਡਰਸ਼ਿਪ ਦੇ ਰੇਸ ਆ, ਉਹ 30 ਮਈ ਨੂੰ ਚੁਣਿਆ ਜਾਣਾ ਲੀਡਰ।
ਸੋ ਕੀ ਇਹਦਾ ਮਤਲਬ ਇਹ ਹੈ ਕਿ ਜੇ ਬਹੁਤ ਸਾਰੇ ਰੀਜ਼ਨ ਬਟ
ਨੇ,
ਪਰ ਦਿਸ ਕੁਡ ਬੀ ਅ ਪੋਸੀਬਿਲਿਟੀ ਕਿ ਬੀਸੀ ਕੰਜ਼ਰਵੇਟਿਵ ਦੇ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਪਣੇ ਬਾਈ ਇਲੈਕਸ਼ਨ ਹੋ ਜਾਏ, ਤੇ ਜੇ ਉਹ ਬਾਈ ਇਲੈਕਸ਼ਨ ਹੁੰਦਾ ਤੇ ਉਹਦੇ
ਵਿੱਚ ਸਨੈਪ ਇਲੈਕਸ਼ਨ ਹੋ ਜਾਏ ਜੋ ਵੀ ਹੈ,
ਸੌਰੀ ਹਾਂ ਅਰਲੀ ਇਲੈਕਸ਼ਨ,
ਅਰਲੀ ਇਲੈਕਸ਼ਨ ਹੋ ਜਾਏ।
ਸੋ ਉਹਦੇ ਵਿੱਚ ਫਿਰ ਜਿਹੜੇ ਲੀਡਰ ਹੋਣਗੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ, ਉਹ ਟ੍ਰੈਵਰ ਹੈਲਫਰਡ ਹੋਣਗੇ। ਤੇ ਜੇ ਟ੍ਰੈਵਰ ਹੈਲਫਰਡ ਦੀ ਅਗਵਾਈ ਹੇਠ ਬੀਸੀ ਕੰਜ਼ਰਵੇਟਿਵ ਇਲੈਕਸ਼ਨ ਉਹ ਜਿੱਤ ਜਾਂਦੀ ਹੈ, ਤਾਂ ਕੀ ਟ੍ਰੈਵਰ ਹੈਲਫਰਡ ਬੀਸੀ ਦੇ ਅਗਲੇ ਪ੍ਰੀਮੀਅਰ ਹੋਣਗੇ? ਮੰਨ ਲਓ ਕਿ ਉਹ ਪ੍ਰੀਮੀਅਰ ਚੁਣੇ ਗਏ, ਉਸ ਤੋਂ ਬਾਅਦ 30 ਮਈ ਨੂੰ ਬੀਸੀ ਕੰਜ਼ਰਵੇਟਿਵ ਆਪਣਾ ਨਵਾਂ ਲੀਡਰ ਚੁਣ ਲੈਂਦੀ ਹੈ, ਕਿਉਂਕਿ ਉਸ ਰੇਸ ਦੇ ਵਿੱਚ ਤਾਂ ਟ੍ਰੈਵਰ ਹੈਲਫਰਡ ਹੈ ਨਹੀਂ,
ਤੇ ਜੇ ਉਹ ਲੀਡਰ ਉਹ ਹੁੰਦਾ ਜਿਹੜਾ ਐਮਐਲਏ ਨਹੀਂ ਹੈਗਾ,
ਹਾਂ ਸੋ ਫਿਰ ਕੀ ਬਣੇਗਾ? ਸੋ ਕੀ ਫਿਰ ਟ੍ਰੈਵਰ ਹੈਲਫਰਡ ਦੇ ਕੋਲੋਂ ਅਸਤੀਫਾ ਮੰਗਿਆ ਜਾਏਗਾ? ਉਹਨਾਂ ਦੀ ਲੀਡਰਸ਼ਿਪ ਹੇਠ ਤਾਂ ਤੁਸੀਂ ਇਲੈਕਸ਼ਨ ਜਿੱਤੇ ਹੋ।
ਅੱਛਾ,
ਸੋ ਇਹ ਬਹੁਤ ਹੀ ਕੰਪਲੀਕੇਟਿਡ ਇੱਕ ਸੀਨ ਬਣ ਰਿਹਾ, ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਹੁਣ ਬੀਸੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਦੇ ਕੈਂਪੇਨਸ ਜਿਹੜੀਆਂ ਨੇ, ਲੀਡਰਸ਼ਿਪ ਜਿਹੜੀਆਂ ਕੈਂਪੇਨਸ ਨੇ, ਉਹਨਾਂ ਵੱਲੋਂ ਹੁਣ ਪਾਰਟੀ ਨੂੰ ਇਹ ਚਿੱਠੀ ਲਿਖੀ ਜਾ ਰਹੀ ਹੈ ਕਿ ਤੁਸੀਂ ਜਿਹੜਾ ਆਪਣਾ ਇਲੈਕਸ਼ਨ ਉਹਨੂੰ ਪ੍ਰੀਪੋਨ ਕਰ ਲਓ,
ਹਾਂ ਵੀ 30 ਮਈ ਤੱਕ ਵੇਟ ਨਾ ਕਰੋ,
ਵੇਟ ਨਾ ਕਰੋ, ਅਰਲੀ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਆਪਣਾ ਪੱਕਾ ਲੀਡਰ ਚੁਣ ਲਓ।
ਹਾਂ, ਨਹੀਂ ਤਾਂ ਇੱਦਾਂ ਨਾ ਹੋਵੇ ਕਿਤੇ ਜਨਰਲ ਜਾਂ ਸਨੈਪ ਇਲੈਕਸ਼ਨ ਹੋ ਜਾਂਦਾ, ਜਿਹੜੇ ਜਿਹੜੇ ਲੀਡਰਸ਼ਿਪ ਕੈਂਡੀਡੇਟ ਨੇ ਉਹ ਐਮਐਲਏ ਦੀ ਵੋਟ 'ਚ ਖੜੇ ਹੋਣ, ਕਿਤੇ ਐਮਐਲਏ ਦਾ ਵੋਟ ਜੇ ਹਾਰ ਗਏ ਲੀਡਰਸ਼ਿਪ ਦੇ ਉੱਪਰ ਪੱਕਾ ਹੀ ਤਾਲਾ ਪੱਕਾ ਹੀ ਲੱਗ ਜਾਣਾ।
ਸੋ ਉਸ ਰੇਸ ਦੇ ਵਿੱਚੋਂ ਵੀ ਵਾਰਨ ਹੈ, ਮਨਫੀ ਹੋ ਗਏ ਨੇ,
ਹਾਂਜੀ
5 ਉਮੀਦਵਾਰ ਰਹਿ ਗਏ ਨੇ,
5 ਉਮੀਦਵਾਰ ਰਹਿ ਗਏ ਨੇ ਬੀਸੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ ਵਿੱਚ।
ਕੈਰੋਲਾਈਨ ਐਲੀਅਟ ਨੇ ਵੀ ਅੱਜ ਸਵੇਰੇ ਇਹ ਮੰਗ ਕੀਤੀ ਹੈ ਪਾਰਟੀ ਤੋਂ ਕਿ ਲੀਡਰਸ਼ਿਪ ਜਿਹੜੀ ਕਨਵੈਨਸ਼ਨ ਆ ਉਹਨੂੰ ਤੁਸੀਂ ਪ੍ਰੀਪੋਨ ਕਰ ਲਓ,
30 ਮਈ ਤੱਕ ਇੰਤਜ਼ਾਰ।
ਜੇ ਬਾਈ ਇਲੈਕਸ਼ਨ ਟ੍ਰਿਗਰ ਹੁੰਦਾ ਉਸ ਤੋਂ ਪਹਿਲਾਂ ਇਲੈਕਸ਼ਨ ਕਰਾ ਲਓ ਆਪਣਾ ਲੀਡਰਸ਼ਿਪ ਵਾਲਾ।
ਜੀ ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ,
ਥੈਂਕ ਯੂ ਜੀ।